ਵਿਰਤ ਆਸਤੀ ਕਥਾ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਕਿਰਪਾ ਕਰ ਰਹੇ ਨੇ ਆਪਣੀ ਸ਼ਰਨ ਚ ਆਏ ਗੁਰਸਿੱਖਾਂ ਨੂੰ ਆਤਮ ਗਿਆਨ ਦਾ ਉਪਦੇਸ਼ ਦੇ ਕੇ ਨਿਵਾਜ ਰਹੇ ਨੇ। ਇਸ ਕਥਾ ਨੂੰ ਸਿੱਖਾਂ ਦੀ ਭਗਤ ਮਾਲਾ ਕਿਹਾ ਜਾਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ 11ਵੀਂ ਵਾਰ ਚ ਜਿਨ੍ਹਾਂ ਜਿਨ੍ਹਾਂ ਗੁਰਸਿੱਖਾਂ ਦਾ ਜ਼ਿਕਰ ਕੀਤਾ ਹੈ ਉਹਨਾਂ ਸਿੱਖਾਂ ਦੇ ਬਾਬਤ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਇੱਕ ਪੁਸਤਕ ਲਿਖੀ ਹੈ। ਉਸ ਪੁਸਤਕ ਦਾ ਨਾਮ ਹੈ ਸਿੱਖਾਂ ਦੀ ਭਗਤ ਮਾਲਾ। ਸ਼ਹੀਦ ਭਾਈ ਮਨੀ ਸਿੰਘ ਜੀ ਦੀ ਲਿਖੀ ਹੋਈ ਸਿੱਖਾਂ ਦੀ ਜੋ ਭਗਤ ਮਾਲਾ ਹੈ ਉਸੇ ਦੀ ਵਿਆਖਿਆ ਮਹਾਂਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਕੀਤੀ। ਭਾਈ ਗੜੀਅਲ ਜੀ, ਭਾਈ ਮਥੁਰਾ ਦਾਸ ਜੀ, ਹੋਰ ਬਹੁਤ ਸਾਰੇ ਗੁਰਸਿੱਖ ਮਹਾਰਾਜ ਜੀ ਦੀ ਸ਼ਰਨ ਆਏ ਨੇ। ਪੰਚਮ ਪਾਤਸ਼ਾਹ ਜੀ ਨੇ ਤਿਨ੍ਹਾਂ ਦੇ ਸਵਾਲਾਂ ਦੇ ਜਵਾਬ ਦੇ ਕੇ ਤਿਨ੍ਹਾਂ ਦੀ ਜਗਿਆਸਾ ਨੂੰ ਸੰਪੂਰਨ ਕੀਤਾ ਹੈ। ਭਾਈ ਹਰਬੰਸ ਤਪਾ ਜੀ ਵਰਗੇ ਮਹਾਂਪੁਰਖ ਜੋ ਆਤਮ ਗਿਆਨੀ ਗੁਰਸਿੱਖ ਨੇ, ਗੁਰਸਿੱਖਾਂ ਦੀ ਟਹਿਲ ਕਰਦੇ ਨੇ, ਸੇਵਾ ਕਰਦੇ ਨੇ, ਉਹ ਵੀ ਮਹਾਰਾਜ ਜੀ ਦੀ ਸ਼ਰਨ ਆਏ ਨੇ। ਤਿਨ੍ਹਾਂ ਨੂੰ ਮੇਰੇ ਸਤਿਗੁਰੂ ਜੀ ਨੇ ਆਤਮਾ ਦੇ ਗਿਆਨ ਦੀ ਜਾਣਕਾਰੀ ਦਿੱਤੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਵਸਾਉਂਦਿਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸ੍ਰੀ ਅਰਜਨ ਤੇ ਸੁਨ ਸਭ ਮਾਨੀ।
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਬਚਨ ਸੁਣ ਕੇ ਇਹਨਾਂ ਸਮੂਹ ਗੁਰਸਿੱਖਾਂ ਨੇ ਉਹਨਾਂ ਬਚਨਾਂ ਨੂੰ ਸੁਣਿਆ, ਮੰਨਿਆ, ਫਿਰ ਉਹਨਾਂ ਬਚਨਾਂ ਦੀ ਕਮਾਈ ਕੀਤੀ ਹੈ।
ਪਠਨ ਲੱਗੇ ਗੁਰ ਕ੍ਰਿਤ ਮਾਨੀ।
ਸਤਿਗੁਰਾਂ ਦੀ ਕ੍ਰਿਤ ਜੋ ਮਹਾਨ ਪਵਿੱਤਰ ਗੁਰਬਾਣੀ ਹੈ, ਐਸੀ ਅੰਮ੍ਰਿਤਮਈ ਗੁਰਬਾਣੀ ਨੂੰ ਇਹ ਗੁਰਸਿੱਖ ਪੜ੍ਹਦੇ ਹਨ, ਸੁਣਦੇ ਹਨ, ਵਿਚਾਰਦੇ ਹਨ।
ਅਣਦ ਮੁਰਾਰੀ ਸੁਮਤ ਮਹਾਨੀ।
ਮਹਾਰਾਜ ਜੀ ਦੇ ਘਰ ਦੇ ਇੱਕ ਬਹੁਤ ਹੀ ਪਿਆਰੇ ਸੇਵਕ ਸਿੱਖ ਨੇ ਭਾਈ ਅਣਦ ਮੁਰਾਰੀ ਜੀ। ਹਾਂਜੀ,
ਮਹਾਂਪੁਰਖ ਸਿੱਖ ਆਤਮ ਗਿਆਨੀ।
ਇਹ ਭਾਈ ਅਣਦ ਮੁਰਾਰੀ ਜੀ ਮਹਾਂਪੁਰਖ ਨੇ ਔਰ ਆਤਮ ਗਿਆਨੀ ਮਹਾਂਪੁਰਖ ਨੇ। ਆਤਮ ਗਿਆਨੀ ਮਹਾਂਪੁਰਖ ਉਹਨੂੰ ਕਹਿੰਦੇ ਜਿਹਦੇ ਅੰਦਰ ਆਤਮਾ ਦਾ ਸਾਕਸ਼ਾਤਕਾਰ ਹੋਵੇ, ਜੋ ਆਪਣੇ ਆਪ ਨੂੰ ਸਰੀਰ ਨਹੀਂ ਮੰਨਦਾ, ਆਤਮ ਸਰੂਪ ਕਰਕੇ ਜਾਣ ਕੇ ਉਸ ਆਤਮਾ ਵਿੱਚ ਆਪਣੇ ਅਹੰਗ ਭਾਵ ਨੂੰ ਟਿਕਾਉਂਦਾ, ਉਹਨੂੰ ਆਤਮ ਗਿਆਨੀ ਸਿੱਖ ਕਹਿੰਦੇ ਹਨ। ਭਾਈ ਅਣਦ ਮੁਰਾਰੀ ਜੀ ਆਤਮ ਗਿਆਨੀ ਗੁਰਸਿੱਖ ਹਨ।
ਨਾਨੋ ਲਟਕਣ ਜਾਤ ਸੁਜਾਨਾ।
ਇਹਨਾਂ ਦੇ ਨਾਲ ਹੋਰ ਵੀ ਸਿੱਖ ਆਏ ਨੇ, ਇੱਕ ਦਾ ਨਾਮ ਹੈ ਭਾਈ ਨਾਨੋ ਲਟਕਣ। ਹਾਂਜੀ,
ਬਿੰਦ ਰਾਓ ਸਿੱਖ ਮਿਲ ਕਲਿਆਣਾ।
ਫਿਰ ਭਾਈ ਬਿੰਦ ਰਾਓ ਜੀ ਔਰ ਭਾਈ ਕਲਿਆਣਾ ਜੀ, ਇਹ ਵੀ ਸਿੱਖ ਭਾਈ ਅਟਕਣ ਮੁਰਾਰੀ ਅਣਦ ਮੁਰਾਰੀ ਜੀ ਦੇ ਨਾਲ ਆਏ ਹਨ।
ਆਲਮ ਚੰਦ ਹਾਂਡਾ ਜੋ ਉਚਾਰਾ।
ਭਾਈ ਆਲਮ ਚੰਦ ਜੀ ਹਾਂਡਾ ਇਹਨਾਂ ਦੀ ਜਾਤੀ ਸੀ, ਹਾਂਡੇ ਗੋਤ ਦੇ ਨਾਲ ਇਹ ਸੰਬੰਧ ਰੱਖਦੇ ਸਨ।
ਤਾਲਵਾੜ ਬੋਰੋ ਸਹਿ ਸਾਰਾ।
ਇਸੇ ਤਰ੍ਹਾਂ ਤਾਲਵਾੜ ਇਹਨਾਂ ਦੀ ਜਾਤੀ ਹੈ, ਭਾਈ ਸੰਸਾਰਾ ਜੀ ਇਹਨਾਂ ਦਾ ਨਾਮ ਹੈ।
ਸਭ ਮਿਲ ਕਰ ਜਿਨ ਮਨ ਜਗਿਆ ਸੀ।
ਇਹ ਸਾਰੇ ਸਿੱਖ ਜਿਨ੍ਹਾਂ ਦੇ ਮਨ ਵਿੱਚ ਜਗਿਆਸਾ ਹੈ, ਜਗਿਆਸਾ ਭਾਵ ਧਾਰਨ ਕਰਕੇ ਸਾਰੇ ਸਿੱਖ ਜਿਨ੍ਹਾਂ ਦੇ ਨਾਮ ਉੱਪਰ ਆਪ ਜੀ ਨੇ ਸਰਵਣ ਕੀਤੇ ਨੇ, ਇਹ ਸਾਰੇ ਗੁਰਸਿੱਖ ਚੱਲ ਕੇ ਮਹਾਰਾਜ ਪੰਚਮ ਪਾਤਸ਼ਾਹ ਜੀ ਦੀ ਸ਼ਰਨ ਆਏ ਹਨ।
ਆਏ ਸ੍ਰੀ ਅਰਜਨ ਕੇ ਪਾਸੀ।
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਾਸ ਆਏ ਹਨ।
ਹਰ ਬੰਧਨ ਕੋ ਅਰਜ਼ ਗੁਜ਼ਾਰੀ।
ਬੜੇ ਸਨੇਮਰ ਭਾਵ ਨਾਲ ਇਹਨਾਂ ਸਿੱਖਾਂ ਨੇ ਗੁਰੂ ਚਰਨਾਂ ਤੇ ਵੰਦਨਾ ਕੀਤੀ ਹੈ, नमस्कार करके सतगुरां नूं बेनती करदिआं कहण लगे
गुरु गरीब निवाज मुरारी
महाराज गरीब नवाज सच्चे पातशाह जीओ
दियो उपदेश हरो दुख पारा
महाराज जी कृपा करके सानू ऐसा पवित्र उपदेश दियो जिस उपदेश नाल साडे सारे दुख हरे जान जिस पावन उपदेश नूं सुन मन के कमा के साडा जन्म मरण कटिया जावे ऐसा पवित्र उपदेश महाराज जी कृपा करके सानू दो जिदे नाल साडी अविद्या ते अज्ञानता दूर हो जावे
शरण परे सब करो उदारा
महाराज असी तुहाडी शरण पए आ सारे आप जी कृपा करके साडा उधार करो महाराज उस भव सागर तो साडी बांह फड़ के सानू तारो
फिर सतगुरु जी बाक प्रकाशा
जदों गरीब नवाज पातशाह जी महाराज जी ने बेनती इन्हां दी सुनी सुन के सतगुरु सच्चे पातशाह जी महाराज जी बोले इन्हां नूं उपदेश देंदिआं
करो शब्द को नित अभ्यासा
पातशाह कहण लगे भाई सिखो नेता प्रति शब्द अभ्यास करिआ करो नेता प्रति रोजाना ही गुर शब्द दा अभ्यास करिया करो गुरबाणी दा अभ्यास करिया करो
सिख संतन की सेवा करिए
उथे शब्द दा अभ्यास करना गुरबाणी दा अभ्यास करना उथे गुरसिखा महापुरखा साधुआ संतां दी सेवा टहल कमाउणी है
सतनाम को सिमरन करिए
नाल नाल वाहेगुरु 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 दा पावन अमृत नाम ए भी जपना है जदों सेवा करनी है सेवा दे नाल सिमरन करना खालसा जी जुगती है सेवा दी गुरु अर्जन देव साहब दसदे है जिन्ने भी गुरसिख सेवा विच हन उन्हां सारिआं नूं चाहीदा सेवा करदिआं वाहिगुरु वाहिगुरु दा जाप उह अपने अंदर अंदर सुरत विच करदे रहन सेवा विच नाल नाल सिमरन च ध्यान होना चाहीदा इह नहीं वी नाले सेवा करी जाओ नाले गल्लां करी जाओ सेवा वेले सिमरन विच ही ध्यान देना है संगती रूप जे किते सेवा कर रहे हो लंगरां विच तां उत्थे सिमरन करदिआं करदिआं सेवा करनी है जे जोड़िआं विच जोड़े झाड़न दी सेवा कर रहे हो कन्नां नाल कथा ते कीर्तन सुननी है और हत्थां नाल सेवा करनी है सुरत करके वाहिगुरु 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 दा जाप जपी जाना है इसे तरह जिथे जिथे भी कोई गुरु घरां विच सेवावां निभाउंदा चाहे कोई गुरु घर निभावे चाहे घर विच आए गुरसिखां दी कोई सेवा टहल करे जिथे भी कोई सेवा करे गुरसिख नाल नाल सिमरन दी साधना करे सेवा ते सिमरन दोवें करे
सुनत गुरु ते सबन बखाना
महाराज जी दे बचन जदों इन्हां सिखां ने भाई अनंद मुरारी जी होणा ने सुने सुन के महाराज सच्चे पातशाह जी नूं कहण लगे
हम जब शब्द सुने दी काना
कहण लगे महाराज जदों असीं गुरबाणी सुणदे हां आप जी दी पावन बाणी दे शब्द सरवणा नाल सुनदे हां
तब मन निमर सिमर सतनाम
जिन्ना चिर सुनदे हां ओना चिर महाराज जी मन नीवा रहिंदा है ते असीं नाम सिमरन करी जांदे हां जिन्ना चिर आप जी दा शब्द सुणीए गुरबाणी सुणीए ओना चिर ताई महाराज जी साडा मन नीवा हो जांदा है और वाहिगुरु 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 दा जाप साडे अंदर हुंदा है
पुन व्यवहार करें जब ताम
महाराज जदों संगत विच उठ के जाने असीं कथा कीर्तन सुनन तो बाद जदों घरां विच जाके आपो अपने कम्मां धंदिआं विच लगदे आ कारां विहारां विच लगदे हां
बिसर जात नै चित मैं रही
महाराज कम कार करदिआं संसार दे जिहड़े साडे कर्म ने धंदे ने ਉਹ ਕਰਦਿਆਂ ਫਿਰ ਮਹਾਰਾਜ ਜੀ ਸਾਨੂੰ ਨਾਮ ਵਿਸਰ ਜਾਂਦਾ ਜਿੰਨਾ ਚਿਰ ਕਥਾ ਕੀਰਤਨ ਸੁਣਦੇ ਆ ਓਨਾ ਚਿਰ ਮਹਾਰਾਜ ਜੀ ਮਨ ਵਿੱਚ ਸਿਮਰਨ ਹੁੰਦਾ ਰਹਿੰਦਾ ਵਾਹਿਗੁਰੂ ਵਾਹਿਗੁਰੂ ਜਪੀ ਜਾਂਦੇ ਆ ਪਰ ਜਦੋਂ ਅਸੀਂ ਘਰ ਦੇ ਕੰਮ ਧੰਦੇ ਕਰਦੇ ਆ ਕਾਰ ਵਿਹਾਰ ਕਰਦੇ ਆ ਉਦੋਂ ਮਹਾਰਾਜ ਜੀ ਆਪ ਜੀ ਦਾ ਜੋ ਪਾਵਨ ਸਿਮਰਨ ਹੈ ਉਹ ਸਾਡੀ ਸੁਰਤੀ ਚ ਵਿਸਰ ਜਾਂਦਾ ਹੈ ਉਦੋਂ ਸਾਨੂੰ ਨਾਮ ਭੁੱਲ ਜਾਂਦਾ ਵਿਸਰ ਜਾਂਦਾ ਹੈ
ਸੁਣ ਸਤਿਗੁਰ ਤਿੰਨ ਸੌ ਤਬ ਕਹੀ
ਜਦੋਂ ਇਹਨਾਂ ਗੁਰਸਿੱਖਾਂ ਨੇ ਆਪਣੀ ਇਹ ਸਮੱਸਿਆ ਮਹਾਰਾਜ ਜੀ ਨੂੰ ਦੱਸੀ ਇਹ ਸਮੱਸਿਆ ਸਾਡੀ ਵੀ ਹੋਵੇਗੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਸੁਣਿਆ
ਅਜੋ ਤੁਮਾਰੀ ਉਰ ਆਸੀ
ਮਹਾਰਾਜ ਜੀ ਕਹਿਣ ਲੱਗੇ ਭਾਈ ਸਿੱਖੋ ਹਾਲੇ ਤੁਹਾਡੇ ਅੰਦਰ ਦਾ ਜਿਹੜਾ ਅਭਿਆਸ ਹੈ ਨਾ, ਸ਼ਬਦ ਦਾ ਅਭਿਆਸ,
ਨੈ ਦ੍ਰਿੜ ਪਇਓ ਕਰੋ ਨਿਰਜਾਸ।
ਇਸ ਗੱਲ ਦਾ ਨਿਰਣੇ ਕਰ ਲੋ ਕਿ ਹਾਲੇ ਤਾਈਂ ਤੁਹਾਡੇ ਅੰਦਰ ਸ਼ਬਦ ਅਭਿਆਸ ਪਰਪੱਕ ਨਹੀਂ ਹੋਇਆ, ਦ੍ਰਿੜ ਨਹੀਂ ਹੋਇਆ। ਜੇ ਦ੍ਰਿੜ ਹੁੰਦਾ ਤੇ ਐਸਾ ਨਾ ਹੁੰਦਾ ਜੋ ਹੋ ਰਿਹਾ ਤੁਹਾਡੇ ਨਾਲ। ਮਹਾਰਾਜ ਜੀ ਕਹਿੰਦੇ ਹਾਲੇ ਤਾਈਂ ਤੁਹਾਡੇ ਅੰਦਰ ਸ਼ਬਦ ਦਾ ਜਿਹੜਾ ਅਭਿਆਸ ਹੈ ਉਹ ਦ੍ਰਿੜ ਨਹੀਂ ਹੋਇਆ।
ਅਨੇਕ ਜਨਮ ਦੁਰਮਤ ਵਿਵਹਾਰਾ,
ਅਨੇਕ ਜਨਮਾਂ ਦੇ ਜਿਹੜੇ ਮਾੜੇ ਭੈੜੇ ਕਰਮ ਹਨ, ਖੋਟੀ ਮਤ ਦੇ ਸਹਿਤ ਜਿਹੜੇ ਮਾੜੇ ਭੈੜੇ ਕਰਮਾਂ ਦੇ ਸੰਸਕਾਰ ਅਨੇਕ ਜਨਮਾਂ ਦੇ ਸਾਡੇ ਨਾਲ ਨੇ।
ਸੋ ਅਭਿਆਸ ਬਲੀ ਉਰ ਤਾਰਾ,
ਉਹ ਜਿਹੜੇ ਮਾੜੇ ਭੈੜੇ ਕਰਮਾਂ ਦਾ ਅਭਿਆਸ ਹੈ ਉਹ ਤਾਂ ਬੜਾ ਬਲਵਾਨ ਹੈ, ਪ੍ਰਬਲ ਹੈ। ਇੱਕ ਕੰਮ ਜੇ ਅਸੀਂ ਆਪਣੇ ਜੀਵਨ ਵਿੱਚ 2-6-7 ਮਹੀਨੇ ਸਾਲ 2 ਸਾਲ ਲਗਾਤਾਰ ਇੱਕ ਟਾਈਮ ਕਰਨ ਲੱਗ ਪਈਏ ਤੇ ਜੇ ਉਹਨੂੰ ਛੱਡਣਾ ਪਵੇ ਔਖਾ ਹੋ ਜਾਂਦਾ ਨਾ। ਚਾਹੇ ਤੁਸੀਂ ਚਾਹ ਦਾ ਹੀ ਨੇਮ ਬਣਾਇਆ ਹੋਇਆ ਨਾ, ਕਈਆਂ ਨੇ ਵੀ ਸ਼ਾਮ ਨੂੰ 4 ਵਜੇ ਪੀਣੀ ਹੈ, ਸਾਲ 2 ਸਾਲ 4 ਸਾਲ ਪੀ ਲੈਣ, 6 ਮਹੀਨੇ ਪੀ ਵੀ ਜਾਣ, ਆਪਣੇ ਆਪ 6 ਮਹੀਨੇ ਤੋਂ ਬਾਅਦ ਲੱਤ ਲੱਗ ਜਾਂਦੀ ਵੀ ਉਸ ਵੇਲੇ ਉਬਾਸੀਆਂ ਜੀ ਆਉਣਗੀਆਂ, ਫਿਰ ਕਿਸੇ ਨਾ ਕਿਸੇ ਤਰੀਕੇ ਪਾੜਾਂਗੇ ਵੀ ਚਾਹ ਮਿਲ ਜਾਏ। ਯਾਨੀ ਕਿ ਜਿਹੜਾ ਕੋਈ ਕਰਮ ਅਸੀਂ ਕਰਦੇ ਹਾਂ ਉਹ ਕਰਮ ਸਾਡਾ ਪਰਪੱਕ ਹੋ ਜਾਂਦਾ। ਹੁਣ ਜਿਹੜੇ ਮਾੜੇ ਭੈੜੇ ਕਰਮ ਸਾਡੇ ਕੋਲ ਹੋਏ ਨੇ, ਇੱਕ ਜਨਮ ਦੇ ਨੇ, ਕਈ ਜਨਮਾਂ ਦੇ ਨੇ, ਉਹਦਾ ਅਭਿਆਸ ਕਈ ਜਨਮਾਂ ਦਾ ਹੀ ਚੱਲਦਾ ਆਉਂਦਾ, ਆਸ ਜਨਮ ਦਾ ਤਾਂ ਹੈ ਨਹੀਂ। ਮਹਾਰਾਜ ਜੀ ਕਹਿੰਦੇ ਉਹ ਜਿਹੜੇ ਮਾੜੇ ਭੈੜੇ ਕਰਮਾਂ ਦੇ ਸੰਸਕਾਰ ਕਈ ਜਨਮਾਂ ਦੇ ਅਭਿਆਸ ਨਾਲ ਬਣੇ ਹੋਏ ਨੇ।
ਗੁਰੂ ਸ਼ਬਦ ਮੈਂ ਅਬ ਅਭਿਆਸਾ,
ਉਹ ਹੁਣ ਭਲਾ ਗੁਰਮੁਖੋ ਇਹ ਤਾਂ ਇੱਕਦਮ ਤਾਂ ਨਹੀਂ ਨਾ ਛੁੱਟਣੇ, ਇੱਕਦਮ ਤਾਂ ਨਹੀਂ ਨਾ ਛੁੱਟਦੇ। ਜਿਹੜੇ ਕਈ ਜਨਮਾਂ ਦੇ ਸੰਸਕਾਰ ਨੇ ਉਹ ਇੱਕ ਜਨਮ ਦੇ ਵਿੱਚ ਨਹੀਂ ਤਿਆਗੇ ਜਾਣੇ। ਉਹਨਾਂ ਨੂੰ ਤਿਆਗਣ ਵਾਸਤੇ ਜਿਵੇਂ ਜਿਵੇਂ ਅਸੀਂ ਗੁਰ ਸ਼ਬਦ ਦਾ ਅਭਿਆਸ ਕਰਾਂਗੇ,
ਭਇਓ ਅਲਪਈ ਨਹੀਂ ਪ੍ਰਕਾਸ਼ਾ,
ਸਹਿਜੇ ਸਹਿਜੇ ਛੁੱਟਣਗੇ। ਹੁਣ ਜਿਹੜੇ ਕਰਮਾਂ ਦਾ ਅਭਿਆਸ ਵੱਧ ਸੀ ਪੁਰਾਣੇ ਜਨਮਾਂ ਦਾ, ਮਾੜੇ ਕਰਮਾਂ ਦਾ, ਤੇ ਸ਼ਬਦ ਦਾ ਅਭਿਆਸ ਘੱਟ ਹੈ, ਹੁਣ ਸ਼ਬਦ ਦਾ ਅਭਿਆਸ ਘੱਟ ਹੋਵੇਗਾ ਤੇ ਉਹ ਵੱਧ ਨੇ, ਉਹ ਕਿਵੇਂ ਛੁੱਟਣਗੇ? ਤੇ ਸ਼ਬਦ ਦਾ ਅਭਿਆਸ ਵੀ ਤਾਂ ਵਧਾਉਣਾ ਪਵੇਗਾ ਨਾ। ਜਿੰਨਾ ਵਧੇਗਾ ਸ਼ਬਦ ਅਭਿਆਸ, 1 ਮਹੀਨਾ 6-10 ਸਾਲ 2 ਸਾਲ 4 ਸਾਲ, ਜਿਵੇਂ ਜਿਵੇਂ ਸਮਾਂ ਬੀਤੇਗਾ ਉਹ ਮਾੜੀਆਂ ਭੈੜੀਆਂ ਆਦਤਾਂ ਛੁੱਟਦੀਆਂ ਜਾਣਗੀਆਂ, ਪਰਮੇਸ਼ਰ ਦਾ ਸਿਮਰਨ ਹਿਰਦੇ ਚ ਵਸਣਾ ਸ਼ੁਰੂ ਹੋ ਜਾਏਗਾ। ਹਾਲੇ ਤਾਂ ਉਹ ਮਾੜੇ ਕਰਮਾਂ ਦੇ ਸੰਸਕਾਰ ਜਿਹੜੇ ਨੇ ਉਹ ਹੀ ਪੱਕੇ ਹੋਏ ਹੋਏ ਨੇ ਅੰਦਰ, ਉਹਨਾਂ ਨੂੰ ਖਤਮ ਕਰਨ ਵਾਸਤੇ ਸ਼ਬਦ ਅਭਿਆਸ ਦੀ ਲੋੜ ਹੈ, ਤੇ ਸ਼ਬਦ ਅਭਿਆਸ ਹਾਲੇ ਘੱਟ ਹੈ। ਇਸੇ ਕਰਕੇ ਤੇ ਜਿੰਨਾ ਚਿਰ ਸੰਗਤ ਚ ਸੁਣਦੇ ਆ ਉਨਾ ਚਿਰ ਵਾਹਿਗੁਰੂ ਵਾਹਿਗੁਰੂ ਚੇਤੇ ਰਹਿੰਦਾ, ਜਦੋਂ ਕੰਮ ਕਾਰ ਕਰਨ ਲੱਗ ਪਈਏ ਫਿਰ ਭੁੱਲ ਜਾਂਦਾ, ਫਿਰ ਰੱਬ ਵਿਸਰ ਜਾਂਦਾ। ਕਿਉਂ? ਕਿਉਂਕਿ ਉਹੀ ਕੰਮ ਧੰਦੇ ਕਰਦਿਆਂ ਕਈ ਜਨਮ ਬੀਤ ਗਏ ਨੇ, ਸਿਮਰਨ ਕਰਦਿਆਂ ਭਜਨ ਕਰਦਿਆਂ ਤਾਂ ਹਾਲੇ ਕੁਝ ਕੀ ਸਮਾਂ ਹੋਇਆ। ਹਾਂਜੀ,
ਬਹੁਤ ਦਿਨ ਕੋ ਦ੍ਰਿੜ ਤਨ ਅਭਿਮਾਨ,
ਜਿਹੜਾ ਇਹ ਸਰੀਰ ਦਾ ਅਭਿਮਾਨ ਹੈ ਇਹ ਬਹੁਤ ਪੁਰਾਣਾ। ਕੋਈ ਪੁੱਛੇ ਵੀ ਕਿੰਨਾ ਕੁ ਪੁਰਾਣਾ ਜਿਹੜਾ ਅਸੀਂ ਸਰੀਰ ਦਾ ਅਭਿਮਾਨ ਹੈ, ਕਿੰਨਾ ਕੁ ਪੁਰਾਣਾ? ਕਹਿੰਦੇ ਜਦੋਂ ਦੀ ਦੁਨੀਆਂ ਬਣੀ ਹੈ ਉਦੋਂ ਦੇ ਹੀ ਅਸੀਂ ਬਣੇ ਆ ਨਾ, ਤੇ ਤਨ ਦਾ ਅਭਿਮਾਨ ਸਾਡੇ ਨਾਲ ਉਦੋਂ ਦਾ ਹੀ ਤੁਰਿਆ ਆਉਂਦਾ। ਖਬਰੇ ਕਿੰਨੇ ਵਰੇ, ਕਿੰਨੇ ਸਾਲ, ਕਿੰਨੇ ਯੁੱਗ, ਕਿੰਨੇ ਜਨਮ ਬੀਤ ਗਏ ਨੇ ਤਨ ਅਭਿਮਾਨ ਦੇ ਸਹਿਤ। ਇੰਨਾ ਪੱਕਾ ਹੈ ਇਹ ਤਨ ਦਾ ਅਭਿਮਾਨ,
ਸਨੇ ਸਨੇ ਕੀ ਜੀ ਸਹਾਨ।
ਹੁਣ ਜੇ ਤੁਸੀਂ ਕਹੋ ਵੀ ਇੱਕੋ ਦਮ ਛੁੱਟ ਜਾਏਗਾ, ਏਦਾਂ ਕਿਵੇਂ ਛੁੱਟਣਾ ਹੈ? ਇਹ ਸਹਿਜੇ ਸਹਿਜੇ ਛੁੱਟੇਗਾ, ਸਹਿਜੇ ਸਹਿਜੇ ਇਹਨੂੰ ਤਿਆਗੋ। ਸਾਧਨਾ ਕਰਦਿਆਂ, ਗੁਰ ਸ਼ਬਦ ਦਾ ਅਭਿਆਸ ਕਰਦਿਆਂ, ਵਾਹਿਗੁਰੂ ਵਾਹਿਗੁਰੂ ਜਪਦਿਆਂ ਜਪਦਿਆਂ ਆਪਣੇ ਇਸ ਤਨ ਦੇ ਅਭਿਮਾਨ ਨੂੰ ਸਹਿਜੇ ਸਹਿਜੇ ਤਿਆਗੋ।
ਪਠਨ ਸ਼੍ਰਵਨ ਨਿਤ ਕਰੋ ਵਿਸਾਲਾ,
ਗੁਰਬਾਣੀ ਪੜੋ, ਗੁਰਬਾਣੀ ਨੂੰ ਸੁਣੋ, ਵੱਧ ਤੋਂ ਵੱਧ ਪੜੋ ਤੇ ਵੱਧ ਤੋਂ ਵੱਧ ਸੁਣੋ।
ਦ੍ਰਿੜ ਅਭਿਆਸ ਸ਼ਬਦ ਜਿਸ ਕਾਲਾ,
ਜਦੋਂ ਗੁਰਬਾਣੀ ਦਾ ਅਭਿਆਸ, ਗੁਰ ਸ਼ਬਦ ਦਾ ਅਭਿਆਸ ਤੁਹਾਡੇ ਹਿਰਦੇ ਚ ਪਰਪੱਕ ਹੋਣਾ ਸ਼ੁਰੂ ਹੋ ਜਾਏਗਾ।
ਹੋਏ ਬੇਸਿਮਰਨ ਤਨ ਅਭਿਮਾਨ,
ਫਿਰ ਸਰੀਰ ਦਾ ਅਭਿਮਾਨ ਤੁਹਾਡੇ ਤੋਂ ਛੁੱਟਣ ਲੱਗ ਪਏਗਾ, ਫਿਰ ਤਨ ਅਭਿਮਾਨ ਤੁਹਾਡੇ ਤੋਂ ਦੂਰ ਹੋਣ ਲੱਗ ਪਏਗਾ। ਜਿਵੇਂ ਜਿਵੇਂ ਗੁਰਬਾਣੀ ਦਾ ਅਭਿਆਸ ਵਧੇਗਾ, ਜਿਵੇਂ ਜਿਵੇਂ ਗੁਰ ਸ਼ਬਦ ਦਾ ਅਭਿਆਸ ਪਰਪੱਕ ਹੋਵੇਗਾ, ਤਿਵੇਂ ਤਿਵੇਂ ਤਨ ਅਭਿਮਾਨ ਛੁਟੇਗਾ, ਤਨ ਅਭਿਮਾਨ ਦੀ ਬਿਰਤੀ ਦੂਰ ਹੋਵੇਗੀ,
ਤਬ ਤੁਮਰੀ ਹੋਵੇ ਕਲਿਆਣ।
ਫਿਰ ਗੁਰਸਿੱਖੋ ਤੁਹਾਡੀ ਕਲਿਆਣ ਹੋਵੇਗੀ, ਤੁਸੀਂ ਜਨਮ ਮਰਨ ਤੋਂ ਰਹਿਤ ਹੋਵੋਗੇ।
ਨੀਰ ਪ੍ਰਵਾਹ ਹੋਤੇ ਜੈਸੇ,
ਜਿਵੇਂ ਪਾਣੀ ਦਾ ਪ੍ਰਵਾਹ ਹੁੰਦਾ ਨਾ ਨਿਵਾਣ ਨੂੰ, ਜਿੱਧਰ ਇੱਕ ਵਾਰੀ ਉਹਦੀ ਘਾਰ ਬਣ ਜਾਂਦੀ ਹੈ ਨਾ ਪਾਣੀ ਦੀ, ਫਿਰ ਉਸੇ ਪਾਸੇ ਵਹਿਣਾ ਸ਼ੁਰੂ ਕਰ ਦਿੰਦਾ।
ਸਨੇ ਸਨੇ ਉਲਟੇ ਵਿਦ ਕੈਸੇ,
ਪਰ ਹੁਣ ਇੱਕ ਪਾਸੇ ਉਹਦੀ ਘਾਰ ਬਣੀ ਹੋਈ, ਉਧਰ ਹੀ ਵਹਿਣ ਬਹਿ ਜਾਣਾ, ਉਸ ਇੱਕੋ ਪਾਸੇ ਵਹਿਣ ਵਾਲੇ ਪਾਣੀ ਨੂੰ ਰੋਕਣ ਵਾਸਤੇ ਸਹਿਜੇ ਸਹਿਜੇ ਦੂਜੇ ਪਾਸੇ ਤੋਰਿਆ ਜਾਂਦਾ, ਬੰਨ ਲਾ ਕੇ ਹੌਲੇ ਹੌਲੇ ਕਰਕੇ ਉਹਦਾ ਵਹਾਵ ਜਦੋਂ ਦੂਜੇ ਪਾਸੇ ਵਹਾਓਗੇ ਤਦੇ ਜਾਏਗਾ ਨਾ। ਮਹਾਰਾਜ ਜੀ ਕਹਿੰਦੇ ਵਹਿਣ ਤੁਹਾਡਾ ਜਨਮਾਂ ਜਨਮਾਂ ਤੋਂ ਸੰਸਾਰ ਵੱਲ ਹੀ ਹੈ, ਨਿਰੰਕਾਰ ਵੱਲ ਤਾਂ ਹੋਇਆ ਹੀ ਨਹੀਂ ਸੀ ਕਦੇ। ਹੁਣ ਜਦੋਂ ਬਾਣੀ ਦਾ ਅਭਿਆਸ ਕਰਕੇ ਸਹਿਜੇ ਸਹਿਜੇ ਮੋੜੋਗੇ ਆਪਣੀ ਸੁਰਤ ਨੂੰ ਨਿਰੰਕਾਰ ਵਾਲੇ ਪਾਸੇ, ਫੇਰ ਹੀ ਉਸੇ ਪਾਸੇ ਵਹੇਗੀ ਨਾ। ਇਹਨੂੰ ਸਹਿਜੇ ਸਹਿਜੇ ਅਭਿਆਸ ਕਰਦਿਆਂ ਕਰਦਿਆਂ ਤਨ ਅਭਿਮਾਨ ਛੁੱਟਣਾ ਹੈ।
ਕਰੇ ਯਤਨ ਬਹੁ ਅਨਥਲ ਬਹੇ,
ਫਿਰ ਬਹੁਤ ਜ਼ਿਆਦਾ ਯਤਨ ਕਰਨਾ ਪੈਂਦਾ ਵੀ ਪਾਣੀ ਦੀ ਜਦੋਂ ਘਾਰ ਇੱਕ ਪਾਸੇ ਪਈ ਹੋਵੇ ਉਹਨੂੰ ਦੂਜੇ ਪਾਸੇ ਵਹਾਉਣ ਲਈ, ਉਹਨੂੰ ਦੂਜੇ ਪਾਸੇ ਉਲਟੇ ਪਾਸੇ ਜੇ ਉਹਨੂੰ ਚਲਾਉਣਾ ਹੋਵੇ ਤੇ ਬੜੀ ਯਤਨ ਕਰਨਾ ਪੈਂਦਾ, ਉਹਦੇ ਲਈ ਬੜੇ ਸਾਧਨ ਕਰਨੇ ਪੈਂਦੇ ਹਨ।
ਨਾਏ ਤਾਂ ਪ੍ਰਥਮ ਥਾਂ ਨਹੀਂ ਰਹੇ,
ਤਾਂ ਉਹ ਪਾਣੀ ਜਿਹੜੀ ਪਹਿਲੀ ਥਾਂ ਤੇ ਵਗਦਾ ਉੱਥੇ ਹੀ ਵਗੀ ਜਾਣਾ, ਉਹਨੂੰ ਬੜਾ ਯਤਨ ਕਰਕੇ ਜਿੱਧਰ ਪਹਿਲਾਂ ਵਹਿ ਰਿਹਾ ਉਹਨੂੰ ਦੂਜੇ ਪਾਸੇ ਵਹਾਉਣ ਲਈ ਬੜੇ ਸਾਧਨ ਕਰਨੇ ਪੈਂਦੇ ਹੈ, ਬੜੀ ਮਿਹਨਤ ਕਰਨੀ ਪੈਂਦੀ ਹੈ, ਨਹੀਂ ਤਾਂ ਉਹ ਪਹਿਲੀ ਥਾਂ ਤੇ ਵਹੀ ਜਾਂਦਾ ਜੇ ਸਾਧਨ ਨਾ ਕਰੀਏ।
ਮਨ ਨੀਵਾਣ,
ਮਹਾਰਾਜ ਜੀ ਕਹਿੰਦੇ ਪਹਿਲਾਂ ਆਪਣੇ ਮਨ ਨੂੰ ਨੀਵਾ ਕਰੋ, ਸਾਧਨਾ ਕਰਦਿਆਂ ਕਰਦਿਆਂ ਮਨ ਨੂੰ ਨਿਮਰਤਾ ਸਹਿਤ ਹਲੀਮੀ ਸਹਿਤ ਨਿਵਾਣ ਵਿੱਚ ਲਿਆਓ।
ਪਾਵੋ ਬੰਦ ਬ੍ਰਿਤ ਬ੍ਰਹਮ ਗਿਆਨ,
ਫਿਰ ਕਹਿੰਦੇ ਇਹਦੇ ਤੇ ਬੰਦ ਮਾਰ, ਬੰਦ ਨੂੰ ਮਾਰਨਾ, ਕਹਿੰਦੇ ਜਦੋਂ ਮਨ ਨੂੰ ਨੀਵਾ ਕਰੋਗੇ ਨਾ ਫਿਰ ਇਹਦੇ ਚ ਗੁਰ ਸ਼ਬਦ ਟਿਕੇਗਾ, ਫਿਰ ਬੰਨ ਨੂੰ ਮਾਰਨਾ ਬਿਰਤੀ ਦਾ ਜਿਹੜਾ ਉਪਰਾਮ ਕਰਕੇ ਸੰਸਾਰ ਵੱਲੋਂ ਪਦਾਰਥਾਂ ਵੱਲੋਂ ਫਿਰ ਇਹਨੂੰ ਬੰਨ ਨੂੰ ਮਾਰਨਾ ਹੈ।
ਸਤ ਸੰਤੋਖ ਆਦਿ ਗੁਣ ਤਾਰੇ,
ਤੁਹਾਡੇ ਅੰਦਰ ਸਤ ਸੰਤੋਖ ਦਇਆ ਖਿਮਾ ਇਹ ਜਿਹੜੇ ਸ਼ੁਭ ਗੁਣ ਨੇ ਇਹਨਾਂ ਨੂੰ ਫਿਰ ਤੁਸੀਂ ਧਾਰਨ ਕਰੋਗੇ।
ਇਨ ਯਤਨੋ ਤੇ ਸੋ ਮੁੜ ਪਰੇ,
ਜਦੋਂ ਇਹ ਯਤਨ ਕਰੋਗੇ ਨਾ ਤੇ ਫਿਰ ਆਤਮਾ ਵਾਲੇ ਪਾਸੇ ਤੁਹਾਡੀ ਬਿਰਤੀ ਮੁੜ ਜਾਏਗੀ, ਫਿਰ ਤੁਹਾਡੀ ਬਿਰਤੀ ਜਿਹੜੀ ਬਾਹਰ ਮੁਖੀ ਹੈ ਇਹ ਅੰਤਰਮੁਖੀ ਹੋ ਕੇ ਆਤਮਾ ਨੂੰ ਵਿਸ਼ੇ ਕਰੇਗੀ।
ਜਬ ਪਰਵਾ ਇਤ ਦਿਸ਼ਕੋ ਪਯੋ,
ਜਦੋਂ ਤੁਹਾਡੀ ਆਤਮਾ ਵਾਲੇ ਪਾਸੇ ਬਿਰਤੀ ਅੰਤਰਮੁਖੀ ਹੋ ਗਈ, ਯਾਨੀ ਕਿ ਪਾਣੀ ਦਾ ਵਹਿਣ ਉਲਟੀ ਦਿਸ਼ਾ ਨੂੰ ਵਾਪਸ ਪਿੱਛੇ ਨੂੰ ਚੱਲ ਪਿਆ,
ਬੋਰ ਉਪਾਏ ਨਾ ਕੁਛ ਰਹਿ ਗਏ,
ਕਹਿੰਦੇ ਫਿਰ ਕੁਝ ਕਰਨ ਦੀ ਲੋੜ ਨਹੀਂ, ਫਿਰ ਤਾਂ ਬਿਰਤੀ ਆਤਮਾਕਾਰ ਹੋ ਗਈ ਹੈ, ਉਹ ਆਤਮਾ ਨੂੰ ਵਿਸ਼ੇ ਕਰਨ ਲੱਗ ਪਈ ਹੈ, ਫਿਰ ਤੁਹਾਨੂੰ ਪਿੱਛੇ ਕੁਝ ਵੀ ਕਰਨ ਨੂੰ ਬਾਕੀ ਨਹੀਂ ਰਹਿ ਜਾਂਦਾ। ਬ੍ਰਹਮ ਗਿਆਨੀ ਜਦੋਂ ਕੋਈ ਬ੍ਰਹਮ ਦੀ ਅਵਸਥਾ ਨੂੰ ਪਹੁੰਚ ਜਾਂਦਾ ਨਾ ਖਾਲਸਾ ਜੀ, ਫਿਰ ਉਹਦੇ ਕਰਨ ਲਈ ਕੁਝ ਵੀ ਬਾਕੀ ਨਹੀਂ ਰਹਿ ਜਾਂਦਾ, ਪਰ ਉਹ ਫਿਰ ਵੀ ਕਰਦਾ। ਕਿਉਂ ਕਰਦਾ? ਕਿਉਂਕਿ ਉਹਨਾਂ ਮਹਾਂਪੁਰਖਾਂ ਨੂੰ ਵੇਖ ਕੇ ਅਸੀਂ ਕਰਨਾ ਹੁੰਦਾ, ਉਹਨਾਂ ਨੂੰ ਲੋੜ ਨਹੀਂ ਰਹਿ ਜਾਂਦੀ ਕਿ ਉਹ ਨਾਮ ਜਪਣ ਜਾਂ ਅੰਮ੍ਰਿਤ ਵੇਲੇ ਉੱਠਣ ਜਾਂ ਭਜਨ ਕਰਨ, ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਰਹਿ ਜਾਂਦੀ, ਕਿਉਂਕਿ ਪਹੁੰਚ ਗਏ ਜਿੱਥੇ ਜਾਣਾ ਸੀ, ਉਹਨਾਂ ਦੀ ਯਾਤਰਾ ਸੰਪੰਨ ਹੋ ਗਈ ਹੈ। ਪਰ ਉਹ ਫਿਰ ਵੀ ਕਰੀ ਜਾਂਦੇ, ਅੰਮ੍ਰਿਤ ਵੇਲੇ ਉੱਠਦੇ ਆ, ਨਿਤਨੇਮ ਕਰਦੇ ਆ, ਭਜਨ ਕਰਦੇ ਆ, ਪਰਉਪਕਾਰ ਦੇ ਕਾਰਜ ਕਰਦੇ। ਕਿਉਂ ਕਰਦੇ? ਤਾਂ ਜੋ ਜਿਹੜੇ ਸਾਡੇ ਵਰਗੇ ਜਗਿਆਸੂ ਨੇ ਉਹਨਾਂ ਨੂੰ ਵੇਖ ਕੇ ਕਰੀ ਜਾਣ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਐਸੀ ਅਵਸਥਾ ਜਦੋਂ ਚਲੇ ਗਏ, ਉਹ ਕਹਿੰਦੇ ਹੁਣ ਲੋੜ ਨਹੀਂ ਮਹਾਰਾਜ, ਛੇਵੇਂ ਪਾਤਸ਼ਾਹ ਕਹਿੰਦੇ ਬਾਬਾ ਜੀ ਆਪ ਜੀ ਨੂੰ ਨਹੀਂ ਲੋੜ, ਪਰ ਜਿਹੜੀ ਸੰਗਤ ਸਿੱਖ ਤੁਹਾਡੇ ਦਰਸ਼ਨ ਕਰਦੇ ਨੇ ਉਹਨਾਂ ਨੂੰ ਜ਼ਰੂਰਤ ਹੈ। ਜਦੋਂ ਤੁਸੀਂ ਉੱਠੋਗੇ, ਤੁਸੀਂ ਸਾਧਨਾ ਕਰੋਗੇ, ਤੁਹਾਨੂੰ ਵੇਖ ਕੇ ਵੀ ਕਰਨਗੇ ਵੀ ਬਾਬਾ ਬੁੱਢਾ ਸਾਹਿਬ ਜੀ ਵੀ ਅੰਮ੍ਰਿਤ ਵੇਲੇ ਉੱਠਦੇ, ਅਸੀਂ ਵੀ ਉੱਠੀਏ। ਤਾਂ ਇਸ ਕਰਕੇ ਮਹਾਰਾਜ ਜੀ ਕਹਿੰਦੇ ਜਦੋਂ ਆਤਮਾ ਵੱਲ ਤੁਹਾਡੀ ਸੁਰਤ ਚਲੀ ਗਈ, ਤੁਹਾਡੀ ਬਿਰਤੀ ਆਤਮਾ ਵਿੱਚ ਜਦੋਂ ਜਾ ਕੇ ਟਿਕ ਗਈ, ਫਿਰ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਰਹਿ ਜਾਂਦੀ ਬਾਅਦ ਵਿੱਚ। ਹਾਂਜੀ,
ਪ੍ਰਾਪਤ ਹੋਈ ਸੁਖੀ ਨੀ ਆਨੰਦ,
ਸੁਖੈਨ ਹੀ ਤੁਹਾਨੂੰ ਪਰਮਾਨੰਦ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ।
ਨਹੀਂ ਸੋ ਵਿਆਪੀ ਦੁੱਖ ਦਾ ਦੁੰਦ,
ਕਹਿੰਦੇ ਤੁਹਾਨੂੰ ਦੁੰਦ ਦਾ ਜਿਹੜਾ ਦੁੱਖ ਹੈ, ਜਨਮ ਮਰਨ ਦਾ, ਹਰਕ ਸੋਗ ਦਾ, ਮਾਣ ਅਪਮਾਨ ਦਾ, ਨਿੰਦਾ ਉਸਤਤ ਦਾ, ਇਹ ਜਿੰਨਾ ਦੁੰਦ ਦਾ ਦੁੱਖ ਹੈ ਇਹ ਫਿਰ ਤੁਹਾਨੂੰ ਨਹੀਂ ਵਿਆਪੇਗਾ।
ਸ੍ਰੀ ਗੁਰੂ ਤੇ ਸੁਨ ਭਗਤ ਸੁਠਾਨੀ,
ਸਤਿਗੁਰੂ ਜੀ ਦੇ ਇਹ ਬਚਨ ਇਹਨਾਂ ਗੁਰਸਿੱਖਾਂ ਨੇ ਸੁਣੇ ਨੇ, ਸੁਣ ਕੇ ਜਿਵੇਂ ਪਾਤਸ਼ਾਹ ਨੇ ਕਿਹਾ ਉਸੇ ਤਰ੍ਹਾਂ ਭਗਤੀ ਵਿੱਚ ਪਰਿਪੱਕ ਹੋ ਗਏ।
ਭਇਓ ਮੁਰਾਰੀ ਆਤਮ ਗਿਆਨੀ,
ਖਾਲਸਾ ਜੀ ਭਾਈ ਅਣਦ ਮੁਰਾਰੀ ਜੀ ਆਤਮ ਗਿਆਨੀ ਗੁਰਸਿੱਖ ਹੋ ਗਏ ਗੁਰੂ ਖਾਲਸਾ ਜੀ ਇਹੀ ਬਚਨ ਸੁਣ ਕੇ। ਮਹਾਰਾਜ ਜੀ ਨੇ ਬਚਨਾਂ ਨੂੰ ਸੁਣ ਕੇ ਕਵਾ ਕੇ ਅਭਿਆਸ ਕਰਕੇ ਭਾਈ ਅਣਦ ਮੁਰਾਰੀ ਜੀ ਆਤਮਾ ਦੇ ਗਿਆਨ ਨੂੰ ਪ੍ਰਾਪਤ ਹੋ ਗਏ, ਆਤਮਾ ਨੂੰ ਵਿਸ਼ੇ ਕਰਨ ਲੱਗ ਪਏ। ਉਹਨਾਂ ਨੇ ਸਰੀਰ ਦਾ ਅਭਿਮਾਨ ਛੱਡ ਕੇ ਆਤਮ ਅਭਿਮਾਨੀ ਤੇ ਤਨ ਅਭਿਮਾਨੀ, ਇਹ ਦੋ ਬਿਰਤੀਆਂ ਨੇ। ਇੱਕ ਹੈ ਤਨ ਅਭਿਮਾਨੀ ਬਿਰਤੀ ਜਿਹੜੀ ਸਾਡੇ ਚ ਕੰਮ ਕਰਦੀ, ਮੈਂ ਆ ਕੀਤਾ ਮੈਂ ਆ ਕਰਦਾ। ਇੱਕ ਹੈ ਆਤਮ ਅਭਿਮਾਨੀ ਬਿਰਤੀ, ਆਤਮ ਅਭਿਮਾਨੀ ਬਿਰਤੀ ਵੀ ਮੈਂ ਕਰਤਾ ਹਾਂ, ਮੈਂ ਤਾਂ ਕੁਝ ਵੀ ਨਹੀਂ ਕਰ ਰਿਹਾ, ਉਹ ਅਕਰਤਾ ਹੈ। ਜਦੋਂ ਅਸੀਂ ਆਪਣੇ ਆਪ ਨੂੰ ਕਰਤਾ ਮੰਨਦੇ ਹਾਂ ਫਿਰ ਬੰਧਨ ਚ ਪੈਂਦੇ ਹਾਂ। ਜਦੋਂ ਅਕਰਤਾ ਮੰਨ ਲਈਏ ਵੀ ਮੈਂ ਤਾਂ ਕੁਝ ਵੀ ਨਹੀਂ ਕੀਤਾ, ਨਾ ਕੀਤਾ ਨਾ ਕਰ ਸਕਦਾ ਨਾ ਕਰਾਂਗਾ, ਅਕਰਤਾ ਹਾਂ, ਆਤਮਾ ਕਰਤਾ ਹੈ ਨਾ, ਆਤਮਾ ਕੁਝ ਵੀ ਨਹੀਂ ਕਰਦੀ, ਆਤਮਾ ਦਾ ਨਿਰਾਵੈਵ ਹੈ। ਨਿਰਾਵੈਵ ਦਾ ਮਤਲਬ ਆਤਮਾ ਦਾ ਕੋਈ ਅੰਗ ਨਹੀਂ ਹੈ, ਵੀ ਨਾ ਉਹਦੇ ਹੱਥ ਨੇ ਆਤਮਾ ਦੇ, ਨਾ ਪੈਰ ਨੇ ਆਤਮਾ ਦੀਆਂ, ਨਾ ਅੱਖਾਂ ਨੇ ਆਤਮਾ ਦੇ, ਨਾ ਕੰਨ ਨੇ। ਜੇ ਇੰਦਰੀਆਂ ਹੋਣਗੀਆਂ ਤੇ ਆਤਮਾ ਕੁਝ ਕਰੇਗੀ ਨਾ, ਜੇ ਆਤਮਾ ਇੰਦਰੀਆਂ ਅਤੀਤ ਹੈ, ਇੰਦਰੀਆਂ ਤੋਂ ਰਹਿਤ ਹੈ, ਤੇ ਫਿਰ ਆਤਮਾ ਤਾਂ ਕਰਤਾ ਹੋਈ। ਤੇ ਜਦੋਂ ਆਤਮਾ ਕਰਤਾ ਹੋ ਗਈ ਤੇ ਫਿਰ ਉਹ ਅਕਰਤਾ ਆਤਮਾ ਨਾ ਜਨਮ ਚ ਹੈ ਨਾ ਮਰਨ ਵਿੱਚ ਹੈ। ਜਦੋਂ ਬਿਰਤੀ ਆਤਮ ਅਭਿਮਾਨੀ ਹੋ ਜਾਂਦੀ ਹੈ ਫਿਰ ਇਹ ਜੀਵ ਆਪਣੇ ਆਪ ਨੂੰ ਅਸੰਗ ਸਮਝਦਾ, ਫਿਰ ਉਹ ਆਪਣੇ ਆਪ ਨੂੰ ਤਨ ਨਹੀਂ ਸਮਝਦਾ, ਉਹ ਕਹਿੰਦਾ ਮੈਂ ਅਹੰਗ ਰੂਪ ਹਾਂ, ਯਾਨੀ ਕਿ ਰਾਮ ਦੀ ਅੰਸ ਹਾਂ, ਉਹਦੇ ਵਿੱਚ ਜਾ ਕੇ ਉਹਦੀ ਸੁਰਤ ਟਿਕ ਜਾਂਦੀ ਹੈ। ਸੋ ਐਸੀ ਆਤਮਾ ਦਾ ਗਿਆਨ ਭਾਈ ਅਣਦ ਮੁਰਾਰੀ ਜੀ ਦੇ ਹਿਰਦੇ ਵਿੱਚ ਉਤਪੰਨ ਹੋਇਆ।
ਪਾਨੋ ਸੁਗੜ ਸੁਜਗਨਾਨੰਦ,
ਇਸੇ ਤਰ੍ਹਾਂ ਖਾਲਸਾ ਜੀ ਹੋਰ ਗੁਰਸਿੱਖ ਆਏ ਨੇ ਗੁਰੂ ਸ਼ਰਨ ਚ। ਇੱਕ ਸਿੱਖ ਦਾ ਨਾਮ ਹੈ ਭਾਈ ਭਾਨੂ ਜੀ, ਦੂਜੇ ਸਿੱਖ ਦਾ ਨਾਮ ਹੈ ਭਾਈ ਜਗਨਾ ਜੀ।
ਆਏ ਗੁਰੂ ਚਰਨ ਪਦ ਬੰਦ,
ਆਏ ਨੇ ਭਾਈ ਜਗਨਾਨੰਦ ਜੀ, ਭਾਈ ਭਾਨੂ ਸੁਗੜ ਜੀ, ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਤੇ ਆ ਕੇ ਵੰਦਨਾ ਕੀਤੀ।
ਬੈਠਤ ਆਪਣ ਬਿਰਤਾਂਤ ਬਖਾਨਾ,
ਗੁਰੂ ਪਾਤਸ਼ਾਹ ਦੇ ਚਰਨਾਂ ਚ ਬੈਠ ਕੇ ਇਹਨਾਂ ਨੇ ਆਪਣਾ ਬਿਰਤਾਂਤ, ਆਪਣੀ ਬੇਨਤੀ ਦੱਸੀ ਹੈ।
ਅਮਰੋ ਕੈ ਇੰਦਰੀ ਅਰ ਪ੍ਰਾਨਾ,
ਕਹਿਣ ਲੱਗੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ, ਦੁਬਾਰਾ ਪੜੀ,
ਅਮਰੋ ਕੈ ਇੰਦਰੀ ਅਰ ਪ੍ਰਾਨਾ,
ਕਹਿਣ ਲੱਗੇ ਮਹਾਰਾਜ ਅਸੀਂ ਆਪਣੀਆਂ ਇੰਦਰੀਆਂ ਨੂੰ ਔਰ ਆਪਣੇ ਪ੍ਰਾਣਾਂ ਨੂੰ ਰੋਕਣ ਦਾ ਯਤਨ ਕਰਨੇ, ਇੰਦਰੀਆਂ ਨੂੰ ਕਾਬੂ ਕਰਨ ਦਾ, ਔਰ ਜਿਹੜੇ ਸਾਡੇ ਸ਼ਵਾਸ ਨੇ ਪ੍ਰਾਣ ਨੇ ਇਹਨਾਂ ਨੂੰ ਅਸੀਂ ਰੋਕਣ ਦਾ ਯਤਨ ਕਰਦੇ ਹਾਂ।
ਸਿਮਰਨ ਕਰੇ ਸਮੇਤ ਉਪਾਏ,
ਏਦਾਂ ਦਾ ਉਪਾਅ ਕਰਕੇ ਫਿਰ ਅਸੀਂ ਸਿਮਰਨ ਕਰਦੇ ਹਾਂ।
ਚੈਤ ਰਿਦੇ ਪ੍ਰਭ ਲਿਵ ਲੱਗ ਜਾਏ,
ਅਸੀਂ ਸਾਰੇ ਇਹ ਚਾਹੁੰਦੇ ਹਾਂ ਕਿ ਸਾਡੀ ਉਸ ਪ੍ਰਭੂ ਦੇ ਨਾਲ ਲਿਵ ਲੱਗ ਜਾਏ। ਲਿਵ ਦਾ ਮਤਲਬ ਹੁੰਦਾ ਸੁਰਤ ਦਾ ਜੁੜਨਾ, ਕਿ ਸਾਡੀ ਉਸ ਵਾਹਿਗੁਰੂ ਜੀ ਦੇ ਨਾਲ ਸੁਰਤ ਜੁੜ ਜਾਏ।
ਜਬੇ ਪਦਾਰਥ ਕੁਝ ਦ੍ਰਿਸ਼ਟਾਵੇ,
ਪਰ ਮਹਾਰਾਜ ਸਮੱਸਿਆ ਇਹ ਆਉਂਦੀ ਹੈ ਸਾਨੂੰ ਕਿ ਜਦੋਂ ਸਾਨੂੰ ਕੋਈ ਪਦਾਰਥ ਦ੍ਰਿਸ਼ਟ ਆ ਜਾਂਦਾ, ਜਦੋਂ ਕੋਈ ਵਸਤੂ ਕੋਈ ਪਦਾਰਥ ਅਸੀਂ ਵੇਖਦੇ ਹਾਂ,
ਤਬ ਹਮਰੋ ਮਨ ਤੈ ਚਲ ਜਾਵੇ,
ਮਹਾਰਾਜ ਸਾਡਾ ਮਨ ਫਿਰ ਉੱਥੇ ਚਲਾ ਜਾਂਦਾ ਪਦਾਰਥ ਨੂੰ ਵੇਖ ਕੇ। ਅਸੀਂ ਬੜਾ ਯਤਨ ਕਰਦੇ ਹਾਂ, ਇੰਦਰੀਆਂ ਨੂੰ ਵੀ ਰੋਕਦੇ ਹਾਂ, ਪ੍ਰਾਣਾਂ ਨੂੰ ਰੋਕ ਕੇ ਸਿਮਰਨ ਕਰਦੇ ਹਾਂ, ਪਰ ਜਦੋਂ ਕੋਈ ਪਦਾਰਥ ਵੇਖਦੇ ਹਾਂ, ਉਹ ਪਦਾਰਥ ਵੇਖਦੇ ਹਾਂ ਮਹਾਰਾਜ, ਫਿਰ ਸਾਡਾ ਮਨ ਉਹਨਾਂ ਪਦਾਰਥਾਂ ਵੱਲ ਚਲਾ ਜਾਂਦਾ। ਜਿਵੇਂ ਬਿੱਲੀ ਉਦੋਂ ਤੱਕ ਸਾਧ ਬਣੀ ਰਹਿੰਦੀ ਹੈ ਕੁਰਸੀ ਤੇ ਬੈਠੀ, ਜਦੋਂ ਤੱਕ ਉਹਦੇ ਸਾਹਮਣੇ ਚੂਹਾ ਨਹੀਂ ਨਿਕਲਦਾ, ਜਦੋਂ ਚੂਹਾ ਨਿਕਲ ਜਾਏ ਉਸੇ ਵੇਲੇ ਉਹਨੂੰ ਸਾਧ ਪੁਣਾ ਭੁੱਲ ਜਾਂਦਾ, ਜਾ ਕੇ ਭੱਜ ਕੇ ਝਪਟ ਮਾਰਦੀ ਹੈ। ਮਹਾਰਾਜ ਸਾਡੀ ਦਸ਼ਾ ਵੀ ਕੁਝ ਇਹੋ ਜਿਹੀ ਹੈ ਵੀ ਜਿੰਨਾ ਚਿਰ ਤੱਕ ਕੋਈ ਪਦਾਰਥ ਨਾ ਦਿਸੇ ਉਨਾ ਚਿਰ ਤਾਂ ਬੜੇ ਸਾਧ ਜੇ ਬਣ ਕੇ ਅਸੀਂ ਬੈਠੇ ਰਹਿੰਦੇ ਇੰਦਰੀਆਂ ਨੂੰ ਰੋਕ ਕੇ, ਪਰ ਜਦੋਂ ਕੋਈ ਪਦਾਰਥ ਵੇਖ ਲੈਂਦੇ ਆ ਮਨ ਫਿਰ ਉਹਦੇ ਵੱਲ ਭੱਜ ਜਾਂਦਾ, ਸਾਡਾ ਮਨ ਫਿਰ ਜਿਵੇਂ ਸ਼ਿਕਾਰੀ ਬਿੱਲੀ ਹੁੰਦੀ ਹੈ ਉਹਦੇ ਵਾਂਗੂ ਭੱਜ ਕੇ ਉਸ ਪਦਾਰਥ ਨੂੰ ਵਿਸ਼ੇ ਕਰਨ ਲੱਗ ਪੈਂਦਾ ਹੈ।
ਵਾਸ਼ਨ ਛੈ ਹਰ ਮਨ ਕੋ ਨਾਸ਼,
ਜਿਹੜੀ ਸਾਡੇ ਅੰਦਰ ਦੀ ਵਾਸ਼ਨ ਹੈ, ਵਾਸ਼ਨ ਛੈ, ਛੈ ਕਹਿੰਦੇ ਨਾਸ਼ ਹੋਣ ਨੂੰ, ਫਿਰ ਮਨ ਦਾ ਜਿਹੜਾ ਨਾਸ਼ ਹੋਣਾ ਤੇ ਵਾਸ਼ਨਾਵਾਂ ਦਾ ਨਾਸ਼ ਹੋਣਾ।
ਤਤਵ ਗਿਆਨ ਤੀਨੋ ਨਿਰਜਾਸ,
ਤੀਜਾ ਹੈ ਤਤਵ ਗਿਆਨ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਸਿੱਖੋ ਇਹਦੇ ਲਈ ਇਹਨਾਂ ਤਿੰਨਾਂ ਚੀਜ਼ਾਂ ਦੀ ਲੋੜ ਪੈਣੀ ਹੈ ਜਿਹੜੀ ਤੁਸੀਂ ਦੱਸ ਰਹੇ ਹੋ ਨਾ। ਸਮੱਸਿਆ ਇਹਦਾ ਸਮਾਧਾਨ ਇਹ ਹੈ ਕਿ ਪਹਿਲਾਂ ਤੁਹਾਡੇ ਅੰਦਰੋਂ ਵਾਸ਼ਨਾ ਖੈ ਹੋਵੇ, ਦੂਜਾ ਤਤਵ ਗਿਆਨ ਹੋਵੇ, ਔਰ ਤੀਜਾ ਮਨ ਦਾ ਨਾਸ਼ ਹੋਵੇ। ਇਹ ਤਿੰਨੇ ਜਦੋਂ ਤੁਹਾਡੇ ਅੰਦਰ ਇਹ ਬਿਰਤੀਆਂ ਹੋਣਗੀਆਂ ਫਿਰ ਤੁਸੀਂ ਇਸ ਸਮੱਸਿਆ ਤੋਂ ਬਾਹਰ ਨਿਕਲੋਗੇ।
ਵਾਰ ਵਾਰ ਅਭਿਆਸੋ ਇਨਕੋ,
ਮਹਾਰਾਜ ਜੀ ਕਹਿੰਦੇ ਵਾਰ ਵਾਰ ਇਹਦਾ ਅਭਿਆਸ ਕਰੋ। ਵਾਸ਼ਨਾ ਸ਼ੈ ਮਨ ਕੋ ਨਾਸ ਤਤਵ ਗਿਆਨ, ਵਾਸ਼ਨਾਵਾਂ ਨੂੰ ਖਤਮ ਕਰਨਾ, ਮਨ ਨੂੰ ਲੈ ਕਰਨਾ। ਮਨੋ ਨਾਸ਼ ਦਾ ਹੁੰਦਾ ਵੀ ਮਨ ਨੂੰ ਲੈ ਕਰਨਾ, ਇਹ ਮਨ ਲੈ ਹੋ ਜਾਏ, ਖਤਮ ਹੋ ਜਾਏ। ਤੀਜਾ ਤਤਵ ਗਿਆਨ, ਇਹਦਾ ਅਭਿਆਸ ਮਹਾਰਾਜ ਜੀ ਕਹਿੰਦੇ ਵਾਰ ਵਾਰ ਕਰੋ।
ਕਰੋ ਯਤਨ ਨਿਤ ਦਹੀਏ ਮਨ ਕੋ,
ਇਹ ਯਤਨ ਕਰਕੇ ਤੁਸੀਂ ਆਪਣੇ ਮਨ ਨੂੰ ਪਕੜਨ ਦਾ ਯਤਨ ਕਰੋ, ਇਸ ਮਨ ਨੂੰ ਕਾਬੂ ਕਰਨ ਦਾ ਯਤਨ ਕਰੋ।
ਸੁਨ ਬਿਨਤੀ ਸਤ ਗੁਰ ਸੋ ਠਾਨੀ,
ਜਦੋਂ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਤਿੰਨ ਚੀਜ਼ਾਂ ਦੱਸੀਆਂ ਨਾ, ਵਾਸ਼ਨਾ ਛੈ ਮਨੋ ਨਾਸ਼ ਤੇ ਤਤਵ ਗਿਆਨ ਦਾ ਅਭਿਆਸ ਕਰੋ, ਤੇ ਸੁਣ ਕੇ ਦੋਵੇਂ ਗੁਰਸਿੱਖ ਭਾਈ ਭਾਨੂ ਤੇ ਭਾਈ ਜਗਨਾਨੰਦ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਬੇਨਤੀ ਕਰਦਿਆਂ ਬੋਲੇ।
ਦਿਓ ਉਪਦੇਸ਼ ਕਹੋ ਮੁਖ ਬਾਣੀ,
ਕਹਿਣ ਲੱਗੇ ਮਹਾਰਾਜ ਆਪ ਜੀ ਕਿਰਪਾ ਕਰਕੇ ਉਪਦੇਸ਼ ਦਿਓ ਐਸਾ ਪਾਵਨ ਜਿਹਦੇ ਨਾਲ ਸਾਨੂੰ ਇਹਨਾਂ ਤਿੰਨਾਂ ਦਾ ਅਭਿਆਸ ਦ੍ਰਿੜ ਹੋ ਜਾਏ।
ਜਿਸ ਤੇ ਮਨ ਕੋ ਹਮ ਠਹਿਰਾਵੇ,
ਜਿਹਦੇ ਨਾਲ ਅਸੀਂ ਆਪਣੇ ਮਨ ਨੂੰ ਰੋਕ ਸਕੀਏ, ਆਪਣੇ ਮਨ ਨੂੰ ਕਾਬੂ ਕਰ ਸਕੀਏ, ਮਨ ਨੂੰ ਵਸ ਵਿੱਚ ਕਰ ਸਕੀਏ।
ਆਤਮ ਗਿਆਨ ਮੁਕਤ ਦਾ ਪਾਵੇ,
ਔਰ ਸਾਨੂੰ ਆਤਮਾ ਦਾ ਗਿਆਨ ਪ੍ਰਾਪਤ ਹੋਵੇ ਜਿਹਦੇ ਚ ਮੁਕਤੀ ਮਿਲਦੀ ਹੈ, ਕਿਉਂਕਿ ਮੁਕਤੀ ਉਦੋਂ ਤੱਕ ਨਹੀਂ ਹੈ ਜਦੋਂ ਤੱਕ ਆਤਮਾ ਦਾ ਗਿਆਨ ਨਹੀਂ ਹੁੰਦਾ। ਤੂੰ ਆਪ ਜੀ ਕਿਰਪਾ ਕਰਕੇ ਸਾਨੂੰ ਐਸਾ ਉਪਦੇਸ਼ ਦਿਓ ਜਿਹਦੇ ਨਾਲ ਸਾਨੂੰ ਆਤਮਾ ਦਾ ਗਿਆਨ ਪ੍ਰਾਪਤ ਹੋਵੇ ਔਰ ਅਸੀਂ ਮੁਕਤੀ ਦੀ ਅਵਸਥਾ ਨੂੰ ਪ੍ਰਾਪਤ ਕਰੀਏ।
ਸ੍ਰੀ ਅਰਜਨ ਤਬ ਯਤਨ ਬਖਾਨਾ,
ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਬੋਲੇ, ਸਿੱਖਾਂ ਨੂੰ ਉਪਦੇਸ਼ ਦਿੰਦਿਆਂ ਕਹਿਣ ਲੱਗੇ।
ਮਨ ਕੋ ਹੈ ਤੁਰੰਗ ਇਹ ਪ੍ਰਾਨਾ,
ਮਹਾਰਾਜ ਜੀ ਕਹਿੰਦੇ ਭਾਈ ਭਾਨੂ ਜੀ, ਭਾਈ ਜਗਨਾਨੰਦ ਜੀ, ਗੁਰਸਿੱਖੋ ਸੁਣੋ, ਸਾਡਾ ਜਿਹੜਾ ਮਨ ਹੈ ਇਹ ਘੋੜਾ, ਏਦਾਂ ਕਹਿ ਲੋ ਜਿਹੜਾ ਸਾਡਾ ਮਨ ਹੈ ਇਹ ਸਾਰਥੀ ਹੈ, ਸਵਾਰ, ਤੇ ਜਿਹੜੇ ਸਾਡੇ ਪ੍ਰਾਣ ਨੇ ਘੋੜੇ ਨੇ, ਪ੍ਰਾਣਾਂ ਦੇ ਘੋੜਿਆਂ ਤੇ ਸਾਡਾ ਮਨ ਸਵਾਰ ਹੁੰਦਾ। ਤੁਸੀਂ ਇਸ ਗੱਲ ਦਾ ਪ੍ਰੈਕਟੀਕਲ ਕਰਕੇ ਵੇਖਿਓ, ਸਵਾਸ ਰੋਕਣ ਦਾ, ਫੇਫੜਿਆਂ ਚ ਸਵਾਸ ਭਰ ਲੈਣੇ, ਪਹਿਲੋ 15 ਸਕਿੰਟ 30 ਸਕਿੰਟ ਕਰਦਿਆਂ ਕਰਦਿਆਂ ਇਹ ਸਮਾਂ ਵੱਧਦਾ ਚੱਲਿਆ ਜਾਂਦਾ। ਜੇ ਤੁਸੀਂ 30 ਸਕਿੰਟਾਂ ਵਾਸਤੇ ਵੀ ਪ੍ਰਾਣ ਰੋਕ ਲਓ ਆਪਣੇ ਅੰਦਰ ਸਵਾਸ, 30 ਸਕਿੰਟ ਲਈ, 40 ਸਕਿੰਟ ਲਈ, 50-60 ਸਕਿੰਟ ਤੱਕ ਵੱਧ ਜਾਂਦਾ ਅਭਿਆਸ ਜਿਵੇਂ ਜਿਵੇਂ ਕੋਈ ਵਧਾਵੇ, ਤੇ ਜਿੰਨਾ ਚਿਰ ਤੁਸੀਂ ਸਵਾਸ ਆਪਣੇ ਅੰਦਰ ਛਾਤੀ ਚ ਭਰੇ ਨੇ ਤੁਹਾਡਾ ਮਨ ਉੱਥੇ ਟਿਕਿਆ ਰਹੇਗਾ, ਬਾਹਰ ਨਹੀਂ ਜਾਏਗਾ। ਇਹ ਤੁਸੀਂ ਅਭਿਆਸ ਕਰਕੇ ਵੇਖਣਾ, ਸਵਾਸ ਰੋਕ ਕੇ ਮਨ ਟਿਕ ਜਾਏਗਾ, ਜਦੋਂ ਹੀ ਸਵਾਸ ਚੱਲਣਗੇ ਮਨ ਨੇ ਵੀ ਚੱਲਣਾ ਸ਼ੁਰੂ ਕਰ ਦੇਣਾ, ਉਹਨਾਂ ਸਵਾਸਾਂ ਦੇ ਘੋੜਿਆਂ ਤੇ ਇਹ ਮਨ ਸਵਾਰ ਹੁੰਦਾ। ਮਹਾਰਾਜ ਪੰਜਵੇਂ ਪਾਤਸ਼ਾਹ ਦੱਸ ਰਹੇ ਨੇ, ਮਨ ਕੋ ਹੈ ਤੁਰੰਗ ਇਹ ਪ੍ਰਾਨਾ, ਇਹ ਜਿਹੜੇ ਸਾਡੇ ਪ੍ਰਾਣ ਨੇ, ਸਵਾਸ ਨੇ, ਇਹ ਸਾਡੇ ਮਨ ਦੇ ਘੋੜੇ ਹਨ।
ਇਨਤੇ ਚਪਲ ਹੋਤ ਨੇ ਥਿਰੇ,
ਇਹਨਾਂ ਸਵਾਸਾਂ ਦੇ ਉੱਤੇ ਸਵਾਰ ਹੋ ਕੇ ਮਨ ਦੌੜਦਾ ਔਰ ਟਿਕਦਾ ਨਹੀਂ ਹੈ, ਮਨ ਚੰਚਲ ਹੁੰਦਾ।
ਪ੍ਰਾਣ ਪ੍ਰਥਮ ਤੋਂ ਅੰਤਰ ਬਰੇ,
ਮਹਾਰਾਜ ਜੀ ਕਹਿੰਦੇ ਜਦੋਂ ਸਵਾਸ ਸਾਡੇ ਅੰਦਰ ਜਾਂਦੇ ਨੇ, ਪਹਿਲਾਂ ਪ੍ਰਾਣ ਸਾਡੇ ਅੰਦਰ ਵੜਦੇ ਨੇ, 12 ਉਂਗਲਾਂ ਸਵਾਸ ਬਾਹਰ ਆਉਂਦੇ ਤੇ 12 ਹੀ ਅੰਦਰ ਨੂੰ ਜਾਂਦੇ, महाराज जी कहते जो श्वास 12 उंगला अंदर नू जांदा है
और उठत ऊपर को आवे
अंदर जाके वो श्वास फिर बाहर नू आउंदा है
उठत समय मन को चपलावे
जो श्वास अंदर जाके बाहर आउंदा ना ते बाहर आउंदे आउंदे मन नू नाल ही ले आउंदा है मन नू कहदा चल आपा तू भी चल बाहर श्वास जो अंदर जांदा है अंदर जान तो बाद जो बाहर नू आउंदा है ਉਹ ਮਨ ਨੂੰ ਵੀ ਨਾਲ ਹੀ ਉਥਾਨ ਕਰ ਦਿੰਦਾ ਮਨ ਨੂੰ ਵੀ ਨਾਲ ਹੀ ਚੰਚਲ ਕਰ ਦਿੰਦਾ
ਤਾਂ ਤੇ ਤ੍ਰਿਕੁਟੀ ਪ੍ਰਾਣ ਟਿਕਾਵੋ
ਮਹਾਰਾਜ ਜੀ ਕਹਿੰਦੇ ਇਸ ਕਰਕੇ ਗੁਰਸਿੱਖੋ ਪਹਿਲਾਂ ਪ੍ਰਾਣਾ ਦੀ ਸਾਧਨਾ ਕਰੋ ਪ੍ਰਾਣਾ ਦੀ ਸਾਧਨਾ ਕਿਵੇਂ ਹੈ ਵੈਸੇ ਯੋਗੀ ਲੋਕ ਤਾਂ ਪ੍ਰਾਣਾ ਦੀ ਸਾਧਨਾ ਕਰਦੇ ਆ ਸਵਾਸਾਂ ਨੂੰ ਰੋਕ ਕੇ ਪਰ ਸਮੇਂ ਦੇ ਹਿਸਾਬ ਨਾਲ ਵੇਖੀਏ ਤੇ ਸਾਡੇ ਸਰੀਰਾਂ ਵਿੱਚ ਉਹ ਤਾਣ ਨਹੀਂ ਕਿ ਅਸੀਂ ਸਵਾਸ ਰੋਕ ਕੇ ਆਪਣੇ ਸਰੀਰ ਦੇ ਵਿੱਚ ਇਹ ਲੰਮਾ ਪ੍ਰਾਣਾਯਾਮ ਕਰ ਸਕੀ ਗੁਰਸਿੱਖ ਦਾ ਪ੍ਰਾਣਾਯਾਮ ਪਤਾ ਕੀ ਹੈ ਕਿ ਜਦੋਂ ਸਵਾਸ ਚੱਲ ਰਹੇ ਨੇ ਸਵਾਸਾਂ ਨੂੰ ਵੇਖੇ ਸਵਾਸਾਂ ਨੂੰ ਵੇਖੇ ਕਿ ਨੱਕ ਤੋਂ ਸਵਾਸ ਜਾ ਰਿਹਾ ਆ ਰਿਹਾ ਨਾਲ ਨਾਲ ਗੁਰਮੰਤਰ ਨੂੰ ਮਿਲਾ ਲਵੇ ਕਿ ਜਦੋਂ ਸਵਾਸ ਅੰਦਰ ਜਾਵੇ ਵਾਹੇ ਜਦੋਂ ਸਵਾਸ ਬਾਹਰ ਆਵੇ ਤੇ ਗੁਰੂ ਇਹ ਗੁਰਸਿੱਖ ਦਾ ਪ੍ਰਾਣਾਯਾਮ ਹੈ ਇੱਦਾਂ ਕਹਿੰਦੇ ਮਹਾਰਾਜ ਜੀ ਜਦੋਂ ਤੁਸੀਂ ਆਪਣੇ ਪ੍ਰਾਣਾਂ ਨੂੰ ਟਿਕਾਓਗੇ
ਮਨ ਕੋ ਨਾ ਸ਼ਰੀਰ ਤੇ ਸਪਾਵੋ
ਜਦੋਂ ਸਵਾਸਾਂ ਨਾਲ ਵਾਹਿਗੁਰੂ ਦਾ ਜਾਪ ਜਪੋਗੇ ਇੱਦਾਂ ਕਰਨ ਨਾਲ ਮਹਾਰਾਜ ਜੀ ਕਹਿੰਦੇ ਤੁਹਾਡਾ ਮਨ ਟਿਕਣਾ ਸ਼ੁਰੂ ਹੋ ਜਾਏਗਾ ਕਿਉਂਕਿ ਸਵਾਸਾਂ ਦੇ ਘੋੜਿਆਂ ਤੇ ਹੀ ਮਨ ਨੇ ਦੌੜਨਾ ਜਦੋਂ ਤੁਸੀਂ ਆਪਣੇ ਸਵਾਸਾਂ ਤੇ ਨਿਰੰਤਰਣ ਕਰ ਲਿਆ ਸਵਾਸਾਂ ਨੂੰ ਵਾਹਿਗੁਰੂ ਗੁਰਮੰਤਰ ਨਾਲ ਪਰੋ ਲਿਆ ਤੇ ਇਸ ਸਾਧਨਾ ਨਾਲ ਪਾਤਸ਼ਾਹ ਕਹਿੰਦੇ ਤੁਹਾਡਾ ਮਨ ਟਿਕਣਾ ਸ਼ੁਰੂ ਹੋ ਜਾਏਗਾ ਖਾਲਸਾ ਜੀ ਸਾਡੇ ਸਾਰਿਆਂ ਦੀ ਇਹ ਸਮੱਸਿਆ ਕਿ ਸਾਡਾ ਮਨ ਨਹੀਂ ਟਿਕਦਾ ਅਸੀਂ ਅਕਸਰ ਪੁੱਛਦੇ ਹਾਂ ਜੀ ਮਨ ਨਹੀਂ ਟਿਕਦਾ ਗੁਰੂ ਅਰਜਨ ਦੇਵ ਸਾਹਿਬ ਜੀ ਕਿੱਡਾ ਸੁੰਦਰ ਤਰੀਕਾ ਦੱਸ ਰਹੇ ਨੇ ਮਨ ਨੂੰ ਟਿਕਾਉਣ ਦਾ ਪਰ ਅਸੀਂ ਕਹਿੰਦੇ ਹਾਂ ਵੀ ਥਾਲ ਦੇ ਵਿੱਚ ਪੱਕੀ ਪਕਾਈ ਆ ਜਾਏ ਤੋੜ ਕੇ ਬੁਰਕੀ ਪਾਣੀ ਵੀ ਨਾ ਪਵੇ ਮੂੰਹ ਚ ਬੈਠਿਆਂ ਬੈਠਿਆਂ ਕੋਈ ਬੁਰਕੀਆਂ ਤੋੜ ਕੇ ਪਾ ਜਾਏ ਇਹ ਸਾਧਨ ਹੈ ਭਾਈ ਆਪ ਕਰਨੀ ਪੈਣੀ ਹੈ ਜਿਵੇਂ ਕਹਿੰਦੇ ਨਾ ਕਹਾਵਤ ਹੈ ਵੀ ਆਪ ਮਰੇ ਬਿਨਾਂ ਸਵਰਗ ਨਹੀਂ ਜਾਇਆ ਜਾਂਦਾ ਆਪ ਮਰੋਗੇ ਤੇ ਸਵਰਗ ਵੇਖੋਗੇ ਨਾ ਉਦਾਂ ਤਾਂ ਗੱਲਾਂ ਵਿੱਚ ਹੀ ਹੈ ਕਹਾਵਤ ਹੈ ਨਾ ਇਹ ਇਸੇ ਤਰ੍ਹਾਂ ਜਦੋਂ ਤੱਕ ਆਪ ਦੀ ਨਾ ਸਾਧਨਾ ਕਰਦੇ ਉਦੋਂ ਤੱਕ ਨਹੀਂ ਮਨ ਟਿਕਣਾ ਕਿਸੇ ਸਾਧੂ ਨੇ ਨਹੀਂ ਆ ਕੇ ਕਹਿ ਦੇਣਾ ਬਾਹ ਫੜ ਕੇ ਲਿਆ ਮੈਂ ਤੇਰਾ ਮਨ ਟਿਕਾ ਦਿਆਂ ਉਹ ਤਾਂ ਜੁਗਤੀ ਦੱਸ ਸਕਦੇ ਆ ਨਾ ਸਾਧੂ ਗੁਰੂ ਸਾਹਿਬ ਵੀ ਜੁਗਤੀ ਦੱਸ ਰਹੇ ਹੈ ਵੀ ਕਿਵੇਂ ਟਿਕੇਗਾ ਮਨ ਪ੍ਰਾਣਾ ਤੇ ਨਿਰੰਤਰਣ ਕਰਨਾ ਯੋਗੀ ਲੋਕ ਪ੍ਰਾਣ ਰੋਕਦੇ ਹੈ ਉਹ ਕਹਿੰਦੇ ਯੋਗਾ ਚਿਤ ਵਿਰਤੀ ਨਿਰੋਧਾ ਉਹਨਾਂ ਦਾ ਮੁੱਖ ਸੂਤਰ ਹੀ ਇਹ ਹੈ ਕਿ ਆਪਣੇ ਪ੍ਰਾਣਾਂ ਨੂੰ ਰੋਕ ਲੈਣਾ ਹੀ ਚਿਤ ਵਿਰਤੀ ਦਾ ਨਿਰੋਧ ਕਰਨਾ ਰੋਕ ਲੈਣਾ ਮਨ ਨੂੰ ਇਹ ਯੋਗ ਹੈ ਤਾਂ ਗੁਰਮਤਿ ਦਾ ਯੋਗ ਸਹਿਜ ਯੋਗ ਹੈ ਜਦੋਂ ਸਵਾਸ ਚੱਲਣ ਵਾਹਿਗੁਰੂ ਦੇ ਜਾਪ ਨਾਲ ਸਵਾਸ ਦੇ ਵਿੱਚ ਅੰਦਰ ਜਾਵੇ ਸਵਾਸ ਵਾਹੇ ਬਾਹਰ ਆਵੇ ਗੁਰੂ ਕਹਿੰਦੇ ਇਉਂ ਕਰਨ ਨਾਲ ਤੁਹਾਡਾ ਮਨ ਟਿਕ ਜਾਏਗਾ
ਸਕਲ ਜਗਤ ਕੋ ਮਿੱਥਿਆ ਮਾਨੋ
ਜਦੋਂ ਮਨ ਟਿਕਣ ਲੱਗ ਪਏ ਫਿਰ ਦੂਜਾ ਭਾਵ ਇਹ ਆਉਣਾ ਚਾਹੀਦਾ ਮਨ ਟਿਕਣ ਤੋਂ ਬਾਅਦ ਕਿ ਇਹ ਸਾਰਾ ਜਗਤ ਮਿੱਥਿਆ ਹੈ ਇਹ ਸਾਰਾ ਜਗਤ ਇਹ ਮਿੱਥਿਆ ਹੈ ਨਾਸ਼ਵਾਨ ਹੈ
ਮ੍ਰਿਗ ਤ੍ਰਿਸ਼ਨਾ ਮਾਨਿੰਦ ਪਛਾਨੋ
ਜਿਵੇਂ ਮ੍ਰਿਗ ਤ੍ਰਿਸ਼ਨਾ ਦਾ ਪਾਣੀ ਹੁੰਦਾ ਨਾ ਮ੍ਰਿਗ ਤ੍ਰਿਸ਼ਨਾ ਦੂਰੋਂ ਰੇਤ ਚਮਕਦੀ ਹਿਰਨ ਨੂੰ ਦਿਸਦੀ ਆ ਵੀ ਪਾਣੀ ਹੈ ਪਰ ਉਹ ਪਾਣੀ ਨਹੀਂ ਰੇਤ ਹੁੰਦੀ ਏਦਾਂ ਕਹਿੰਦੇ ਸੰਸਾਰ ਨੂੰ ਮ੍ਰਿਗ ਤ੍ਰਿਸ਼ਨਾ ਦੇ ਪਾਣੀ ਵਾਂਗੂ ਵੇਖਣਾ ਹੈ ਨਹੀਂ ਪਰ ਦਿਸ ਰਿਹਾ ਉਹ ਜਿਹੜਾ ਰੇਤ ਚਮਕਦੀ ਪਾਣੀ ਦਿਸਦੀ ਆ ਉਹ ਭਲਾ ਹਿਰਨ ਦੀ ਪਿਆਸ ਬੁਝਾਉਂਦੀ ਹੈ ਜਿੰਨਾ ਹਿਰਨ ਉਹਦੇ ਨੇੜੇ ਜਾਂਦਾ ਹੋਰ ਪਰੇ ਦਿਸੀ ਜਾਂਦੀ ਇਸੇ ਤਰ੍ਹਾਂ ਇਹ ਸੰਸਾਰ ਦੇ ਪਦਾਰਥ ਸਾਡੀ ਪਿਆਸ ਨਹੀਂ ਬੁਝਾਉਂਦੇ ਤ੍ਰਿਸ਼ਨਾ ਨਹੀਂ ਬੁਝਾਉਂਦੇ ਸਗੋਂ ਹੋਰ ਵਧਦੀ ਜਾਂਦੀ ਹੈ ਮਹਾਰਾਜ ਕਹਿੰਦੇ ਸੰਸਾਰ ਨੂੰ ਤੁਸੀਂ ਮ੍ਰਿਗ ਤ੍ਰਿਸ਼ਨਾ ਦੇ ਪਾਣੀ ਵਾਂਗੂ ਵੇਖਣਾ
ਅਕਲ ਪਦਾਰਥ ਝੂਠੇ ਜਾਣੇ
ਇਹ ਜਾਣਨਾ ਵੀ ਇਹ ਸਾਰੇ ਪਦਾਰਥ ਝੂਠੇ ਨੇ ਨਸ਼ਵਰ ਨੇ ਨਾਸ਼ਵਾਨ ਨੇ ਬਿਨਸਣ ਵਾਲੇ ਨੇ
ਤਬੋਂ ਹੋਤ ਵਾਸ਼ਨਾ ਹਾਨੀ
ਕਹਿੰਦੇ ਜਦੋਂ ਤੁਸੀਂ ਪਦਾਰਥਾਂ ਨੂੰ ਨਾਸ਼ਵਾਨ ਜਾਣੋਗੇ ਫਿਰ ਤੁਹਾਡੇ ਅੰਦਰ ਦੀ ਜਿਹੜੀ ਵਾਸ਼ਨਾ ਹੈ ਉਹ ਖਤਮ ਹੋਵੇਗੀ ਮਹਾਰਾਜ ਜੀ ਨੇ ਕਿਹਾ ਸੀ ਨਾ ਪਹਿਲਾਂ ਮਨੋਨਾਸ ਵਾਸ਼ਨਾ ਖੈ ਤੇ ਤਤਵ ਗਿਆਨ ਤਿੰਨ ਚੀਜ਼ਾਂ ਦਾ ਅਭਿਆਸ ਦੱਸਦੇ ਨੇ ਸਤਿਗੁਰੂ। ਮਨੋਨਾਸ ਹੋ ਗਿਆ ਸਾਧਨਾ ਨਾਲ, ਪ੍ਰਾਣਾ ਤੇ ਨਿਰੰਤਰਣ ਕਰ ਲਿਆ, ਮਨੋਨਾਸ ਹੋ ਗਿਆ। ਜਦੋਂ ਪਦਾਰਥਾਂ ਨੂੰ ਮਿਥਿਆ ਹੀ ਸਮਝ ਲੋ ਵੀ ਹੈ ਹੀ ਨਹੀਂ, ਇਹਦਾ ਮਿਥਿਆ ਨੇ, ਝੂਠੇ ਨੇ, ਵਿਨਸੜ ਵਾਲੇ ਨੇ, ਕਹਿੰਦੇ ਫਿਰ ਵਾਸ਼ਨਾ ਵੀ ਨਾਸ ਹੋ ਜਾਏਗੀ। ਫਿਰ ਜਦੋਂ ਮਿਥਿਆ ਚੀਜ਼ ਹੋਵੇਗੀ, ਮਿਥਿਆ ਚੀਜ਼ ਨੂੰ ਵੇਖ ਕੇ ਕਿਵੇਂ ਮਨ ਕਹੇਗਾ ਵੀ ਮੇਰੀ ਹੋਵੇ? ਜਿਹੜੀ ਚੀਜ਼ ਹੈ ਹੀ ਮਿਥਿਆ, ਹੈ ਹੀ ਨਹੀਂ, ਜਿਹੜੀ ਹੈ ਹੀ ਨਹੀਂ ਉਹਨੂੰ ਵੇਖਾਂਗੇ ਹੀ ਨਹੀਂ, ਤੇ ਮਨ ਚ ਕਿਵੇਂ ਵਾਸ਼ਨਾ ਹੋਵੇਗੀ ਵੀ ਉਹਨੂੰ ਪ੍ਰਾਪਤ ਕਰਨਾ? ਜਦੋਂ ਕੋਈ ਵਸਤੂ ਹੋਵੇਗੀ ਉਹਨੂੰ ਵੇਖਾਂਗੇ, ਫੇਰ ਹੀ ਮਨ ਚ ਵਾਸ਼ਨਾ ਆਵੇਗੀ ਨਾ ਵੀ ਮੇਰੀ ਹੋਵੇ। ਜਦੋਂ ਇਹ ਜਾਣ ਲਿਆ ਵੀ ਹੈ ਹੀ ਨਹੀਂ ਤੇ ਵੇਖਾਂਗੇ ਵੀ ਨਹੀਂ, ਤੇ ਫਿਰ ਮਨ ਵੀ ਵਾਸ਼ਨਾ ਨਹੀਂ ਕਰੇਗਾ ਵੀ ਮੇਰੀ ਹੋਵੇ। ਕਿਉਂ ਮਹਾਰਾਜ ਜੀ ਕਹਿੰਦੇ ਮਨ ਦੀਆਂ ਵਾਸ਼ਨਾਵਾਂ ਨਾਸ਼ ਹੁੰਦੀਆਂ?
ਨਿਤ ਪ੍ਰਤ ਨਿਰਣੈ ਬ੍ਰਹਮ ਕਰੀ ਜੇ। ਇਸ ਤੋਂ ਬਾਅਦ ਹੈ ਤੀਜਾ ਤਤਵ ਗਿਆਨ, ਉਹ ਕੀ ਹੈ? ਮਹਾਰਾਜ ਜੀ ਕਹਿੰਦੇ ਨਿਤਾ ਪ੍ਰਤੀ ਬ੍ਰਹਮ ਦਾ ਨਿਰਣੈ ਕਰਦਾ, ਬ੍ਰਹਮ ਦਾ ਸਰੂਪ ਕੀ ਹੈ, ਬ੍ਰਹਮ ਰੂਪ ਕੀ ਹੈ, ਇਹਦਾ ਨਿਰਣਾ ਕਰਨਾ।
ਤਨ ਇੰਦਰੀ ਤੇ ਪਰੇ ਲਖੀ ਜੇ।
ਕਿਵੇਂ ਨਿਰਣਾ ਕਰਨਾ? ਕਿ ਸਾਡਾ ਜਿਹੜਾ ਇਹ ਤਨ ਹੈ ਸਰੀਰ, ਔਰ ਜਿਹੜੀਆਂ ਸਾਡੀਆਂ ਇੰਦਰੀਆਂ ਨੇ, ਉਹ ਬ੍ਰਹਮ ਇਹਨਾਂ ਇਸ ਸਰੀਰ ਤੋਂ ਔਰ ਸਾਡੀਆਂ ਇੰਦਰੀਆਂ ਤੋਂ ਪਰੇ ਹੈ।
ਬੁੱਧ ਕਰ ਉਚਿਤ ਜਾਨ ਬੇ ਆਹੇ।
ਕੇਵਲ ਨਿਰਮਲ ਬੁੱਧੀ ਜਿਹੜੀ ਹੈ ਨਾ, ਸਤੋ ਗੁਣ ਦੀ ਅੰਸ ਸਹਿਤ, ਉਸ ਬੁੱਧੀ ਕਰਕੇ ਉਸ ਬ੍ਰਹਮ ਨੂੰ ਜਾਣਿਆ ਜਾ ਸਕਦਾ, ਇੰਦਰੀਆਂ ਨੀ ਉਹਨੂੰ ਜਾਣ ਸਕਦੀਆਂ। ਜਿਹੜੀਆਂ ਸਾਡੀਆਂ ਇੰਦਰੀਆਂ ਨੇ, ਇਹ ਅੱਖਾਂ ਸਾਰਾ ਕੁਝ ਵੇਖ ਲੈਂਦੀਆਂ, ਆਪਣੇ ਆਪ ਤੋਂ ਨਹੀਂ ਵੇਖਦੀਆਂ, ਪਰ ਅੱਖਾਂ ਦੇ ਪਿੱਛੇ ਬੈਠਾ ਜਿਹੜਾ ਮਨ ਹੈ ਉਹ ਅੱਖਾਂ ਨੂੰ ਵੀ ਵੇਖਦਾ। ਅੱਖਾਂ ਮਨ ਨੂੰ ਨਹੀਂ ਵੇਖ ਸਕਦੀਆਂ, ਮਨ ਅੱਖਾਂ ਨੂੰ ਜਾਣਦਾ, ਕਿਉਂਕਿ ਮਨ ਅੱਖਾਂ ਨਾਲੋਂ ਵੀ ਵੱਧ ਸੂਖਮ ਹੈ। ਹੁਣ ਮਨ ਤੋਂ ਵੀ ਵੱਧ ਸੂਖਸ਼ਮ ਹੈ ਸਾਡੀ ਬੁੱਧੀ, ਮਨ ਤੋਂ ਵੀ ਸੂਖਸ਼ਮ ਹੈ ਬੁੱਧੀ। ਬੁੱਧੀ ਸਾਡੀ ਮਨ ਨੂੰ ਵੇਖ ਰਹੀ ਹੈ, ਉਹਦਾ ਨਿਰਣਾ ਕਰ ਲੈਂਦੀ ਹੈ ਵੀ ਆਹ ਫੁਰਨਾ, ਆਹ ਕਰਨਾ, ਆਹ ਨਹੀਂ ਕਰਨਾ। ਇਸ ਕਰਕੇ ਬੁੱਧੀ ਹੋਰ ਸੂਖਮ ਹੈ। ਤੋ ਜਿਹੜੀ ਸੂਖਸ਼ਮ ਬੁੱਧੀ ਹੈ ਸਤੋ ਗੁਣ ਦੇ ਅੰਸ਼ ਦੇ ਸਹਿਤ, ਉਹ ਬ੍ਰਹਮ ਨੂੰ ਜਾਣਦੀ ਹੈ। ਤੋ ਮਹਾਰਾਜ ਜੀ ਕਹਿੰਦੇ ਉਹਦੇ ਦੁਆਰਾ ਤੁਸੀਂ ਬ੍ਰਹਮ ਦਾ ਨਿਰਣਾ ਕਰਨਾ, ਜਿਹਨੂੰ ਕਹਿੰਦੇ ਨੇ ਆਤਮ ਵਿਸ਼ੈਣੀ ਬੁੱਧੀ। ਸ਼ਾਸਤਰਾਂ ਵਿੱਚ, ਧਰਮ ਗ੍ਰੰਥਾਂ ਚ ਮਹਾਂਪੁਰਖਾਂ ਨੇ ਇਸ ਬੁੱਧੀ ਦਾ ਨਾਮ ਰੱਖਿਆ ਆਤਮ ਵਿਸ਼ੈਣੀ ਬੁੱਧੀ। ਜਿਸ ਬੁੱਧੀ ਦੇ ਵਿੱਚ ਆਤਮਾ ਦਾ ਨਿਵਾਸ ਹੋ ਜਾਏ, ਜਿਹੜੀ ਆਤਮਾ ਨੂੰ ਵਿਸ਼ੇ ਕਰਨ ਲੱਗ ਪਵੇ।
ਇੰਦਰੀ ਥੂਲ ਨ ਤਿਸ ਕੋ ਲਹੇ।
ਸਾਡੀਆਂ ਇੰਦਰੀਆਂ ਨੇ, ਥੂਲ ਨੇ, ਜੜ ਨੇ, ਇਹ ਉਹਨੂੰ ਨਹੀਂ ਜਾਣਦੀਆਂ ਆਤਮਾ ਨੂੰ।
ਸਤਿਗੁਰ ਸ਼ਬਦ ਸਾਰ ਵੇਦਾਂਤ।
ਮਹਾਰਾਜ ਜੀ ਕਹਿੰਦੇ ਜਿਹੜਾ ਗੁਰੂ ਦਾ ਸ਼ਬਦ ਹੈ ਨਾ, ਗੁਰਬਾਣੀ, ਇਹ ਨਿਚੋੜ ਹੈ ਸਾਰੇ ਗਿਆਨ ਦਾ। ਵੇਦਾਂਤ ਦਾ ਮਤਲਬ ਹੁੰਦਾ ਵੇਦ ਆਂਤ, ਜਿੱਥੇ ਜਾ ਕੇ ਗਿਆਨ ਦਾ ਅੰਤ ਹੋ ਜਾਏ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿੱਥੇ ਜਾ ਕੇ ਗਿਆਨ ਦਾ ਅੰਤ ਹੋ ਜਾਏ। ਗਿਆਨ ਦਾ ਅੰਤ ਕਿੱਥੇ ਜਾ ਕੇ ਹੁੰਦਾ? ਜਦੋਂ ਬ੍ਰਹਮ ਰੂਪੀ ਆ ਜਾਏ। ਬ੍ਰਹਮ ਲਈ ਗਿਆਨ ਹੈ ਨਾ, ਵੀ ਬ੍ਰਹਮ ਤੱਕ ਪਹੁੰਚਣ ਲਈ ਗਿਆਨ ਹੈ। ਜਦੋਂ ਉਹਦੇ ਕੋਲ ਪਹੁੰਚ ਗਏ, ਉੱਥੇ ਜਾਂਦੇ ਗਿਆਨ ਵਿਲੈ ਹੋ ਜਾਣਾ। ਮਹਾਰਾਜ ਜੀ ਦੇ ਬਚਨ ਨੇ, ਅੰਧਿਆਰੇ ਦੀਪਕ ਚਹੀ ਹੈ ਇੱਕ ਬਸਤ ਅਗੋਚਰ ਲਹੀ ਹੈ। ਬਸਤ ਅਗੋਚਰ ਪਾਈ ਘਟ ਦੀਪਕ ਰਿਹਾ ਸਮਾਈ। ਕਬੀਰ ਜੀ ਮਹਾਰਾਜ ਜੀ ਦੇ ਬਚਨ। ਆਤਮਾ ਨੂੰ ਵੇਖਣ ਲਈ ਗਿਆਨ ਦਾ ਦੀਵਾ ਚਾਹੀਦਾ ਸੀ। ਜਦੋਂ ਆਤਮਾ ਨੂੰ ਵੇਖ ਲਿਆ, ਆਪਣਾ ਸਰੂਪ ਜਾਣ ਲਿਆ, ਕਹਿੰਦੇ ਫਿਰ ਉਹ ਦੀਵਾ ਉੱਥੇ ਹੀ ਸਮਾ ਗਿਆ। ਜਦੋਂ ਗਿਆਨ ਦਾ ਅੰਤ ਹੋ ਜਾਏ, ਉਹਨੂੰ ਕਹਿੰਦੇ ਨੇ ਵੇਦਾਂਤ। ਤੇ ਇੱਕ ਸ਼ਾਸਤਰ ਵੀ ਹੈ ਵੇਦਾਂਤ, ਵੇਦਾਂਤ ਇੱਕ ਸ਼ਾਸਤਰ ਵੀ, ਜਿੱਥੇ ਗਿਆਨ ਦਾ ਅੰਤ ਹੋ ਜਾਏ। ਤੋ ਪਾਤਸ਼ਾਹ ਦਾ ਜਿਹੜਾ ਸ਼ਬਦ ਹੈ ਨਾ ਗੁਰਬਾਣੀ, ਖਾਲਸਾ ਜੀ, ਇਹ ਵੇਦਾਂਤ ਹੈ ਸਾਡੇ ਲਈ। ਯਾਨੀ ਕਿ ਗੁਰਬਾਣੀ ਤੋਂ ਪਰੇ ਅਸੀਂ ਕਿਸੇ ਦੂਜੇ ਗਿਆਨ ਨੂੰ ਮੰਨਦੇ ਹੀ ਨਹੀਂ ਹਾਂ। ਸਾਡੇ ਲਈ ਸਭ ਤੋਂ ਸਿਖਰ ਦਾ ਗਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ। ਸਾਡਾ ਅਖੀਰਲਾ ਫੈਸਲਾ ਗੁਰਬਾਣੀ ਹੈ। ਗੁਰਬਾਣੀ ਤੋਂ ਪਰੇ ਸਾਡੇ ਲਈ ਕੁਝ ਨਹੀਂ ਹੈ। ਤੋ ਐਸੀ ਜਿਹੜੀ ਪਾਵਨ ਗੁਰਬਾਣੀ ਹੈ, ਮਹਾਰਾਜ ਜੀ ਕਹਿੰਦੇ ਇਹਦਾ ਅਭਿਆਸ ਕਰਨਾ ਤੁਸੀਂ, ਨਾਲ ਸ਼ਬਦ ਦਾ ਅਭਿਆਸ ਕਰਨਾ, ਬਾਰੰਬਾਰ ਗੁਰਬਾਣੀ ਪੜ੍ਹਨੀ ਸੁਣਨੀ ਤੇ ਵਿਚਾਰਨੀ ਹੈ।
ਕਰੋ ਵਿਚਾਰਨ ਹੋਏ ਸਖਿਆ।
ਤੁਸੀਂ ਗੁਰਬਾਣੀ ਦੀ ਵਿਚਾਰ ਕਰੋਗੇ,
ਤਾਂ ਤੁਹਾਡੇ ਅੰਦਰ ਆਤਮਾ ਦਾ ਸਾਕਸ਼ਾਤਕਾਰ ਹੋਵੇਗਾ, ਬ੍ਰਹਮ ਦਾ ਸਾਕਸ਼ਾਤਕਾਰ ਹੋਵੇਗਾ।
ਛੈ ਹੋਏ ਵਾਸ਼ਨ ਮਨੇ ਵਿਨਾਸ਼,
ਵਾਸ਼ਨਾਵਾਂ ਛੈ ਹੋ ਜਾਣਗੀਆਂ, ਮਨ ਦਾ ਵੀ ਨਾਸ ਹੋ ਜਾਏਗਾ।
ਤੀਰਥ ਆਤਮ ਗਿਆਨ ਪ੍ਰਕਾਸ਼,
ਜਿਹੜਾ ਆਤਮਾ ਦੇ ਗਿਆਨ ਦਾ ਤੀਰਥ ਹੈ ਉਹ ਤੁਹਾਡੇ ਅੰਦਰ ਪ੍ਰਕਾਸ਼ਣ ਲੱਗ ਪਵੇਗਾ, ਆਤਮਾ ਦੇ ਗਿਆਨ ਤੀਰਥ ਦੀ ਤੁਹਾਡੇ ਅੰਦਰ ਉਤਪਤੀ ਹੋ ਜਾਏਗੀ।
ਇਹ ਸਹਾਇਕ ਆਪਸ ਮਾਈ,
ਮਹਾਰਾਜ ਜੀ ਕਹਿੰਦੇ ਤਿੰਨੇ ਇੱਕ ਦੂਜੇ ਦੇ ਮਦਦਗਾਰ ਨੇ, ਵਾਸ਼ਨਾ ਸ਼ੈ ਮਨੋਨਾਸ ਤੇ ਤਤਵ ਗਿਆਨ, ਇਹ ਤਿੰਨੇ ਇੱਕ ਦੂਜੇ ਦੇ ਮਦਦਗਾਰ ਨੇ ਨਾ, ਤਿੰਨਾਂ ਨੂੰ ਇਕੱਠੇ ਲੈ ਕੇ ਚੱਲਣਾ ਪੈਣਾ। ਇਹਦੇ ਵੀ ਇਕੱਲੇ ਇਕੱਲੇ ਨੂੰ ਲੈ ਕੇ ਚੱਲੋਗੇ ਫਿਰ ਨੀ ਗੱਲ ਬਣਨੀ। ਮਹਾਰਾਜ ਜੀ ਕਹਿੰਦੇ ਤਿੰਨਾਂ ਨੇ ਇਕੱਠਿਆਂ ਕੰਮ ਕਰਨਾ, ਇਹਨਾਂ ਤਿੰਨਾਂ ਨੂੰ ਨਾਲ ਲੈ ਕੇ ਚੱਲਣਾ ਪੈਣਾ।
ਜੀਵਨ ਮੁਕਤ ਜੋ ਧਾਰੇ ਪਾਈ,
ਜਿਹੜਾ ਬੰਦਾ ਚਾਹੁੰਦਾ ਮੈਂ ਜੀਵਨ ਮੁਕਤ ਹੋ ਜਾਵਾਂ, ਉਹ ਇਹਨਾਂ ਤਿੰਨਾਂ ਦਾ ਹੀ ਅਭਿਆਸ ਕਰੇ, ਵਾਸ਼ਨਾ ਸ਼ੈ ਮਨੋਨਾਸ ਆਤਮਾ ਦਾ ਗਿਆਨ। ਮੈਂ ਮੋਟੀ ਜੀ ਪਰਿਭਾਸ਼ਾ ਫਿਰ ਯਾਦ ਪਿੱਛੇ ਜਾਣਕਾਰੀ ਸਾਨੂੰ ਸਪਸ਼ਟ ਕਰਦਿਆਂ, ਮਨੋਨਾਸ਼ ਕਿਵੇਂ ਹੋਵੇਗਾ ਮਨ ਵਸ ਵਿੱਚ? ਮਹਾਰਾਜ ਜੀ ਕਹਿੰਦੇ ਪ੍ਰਾਣਾ ਤੇ ਨਿਰੰਤਰਣ ਕਰਦਿਆਂ, ਸਾਧਨਾ ਕਰਦਿਆਂ ਗੁਰਮੰਤਰ ਦਾ। ਦੂਸਰੀ ਵਾਸ਼ਨਾ ਛੈ ਕਿਵੇਂ ਹੋਵੇਗੀ? ਜਦੋਂ ਪਦਾਰਥਾਂ ਨੂੰ ਮਿਥਿਆ ਜਾਣ ਲਵਾਂਗੇ। ਤੀਜਾ ਬ੍ਰਹਮ ਦਾ ਨਿਰਣਾ ਕਰਨਾ, ਉਹ ਕਿਵੇਂ? ਉਹ ਗੁਰਬਾਣੀ ਦਾ ਅਭਿਆਸ ਕਰਕੇ। ਕਹਿੰਦੇ ਇਹਨਾਂ ਤਿੰਨਾਂ ਦੀ ਸਹਾਇਤਾ ਨਾਲ ਹੀ ਤੁਸੀਂ ਮੁਕਤ ਹੋਵੋਗੇ, ਜੀਵਨ ਮੁਕਤ ਅਵਸਥਾ ਦੀ ਪ੍ਰਾਪਤੀ ਕਰੋਗੇ।
ਜਥਾ ਸ਼ਾਹ ਕੇ ਸੂਬੇ ਤੀਨ,
ਇਹਨਾਂ ਤਿੰਨਾਂ ਨੇ ਮਿਲ ਕੇ ਕੰਮ ਕਰਨਾ, ਇਕੱਠਿਆਂ ਤਿੰਨੇ ਮਿਲ ਕੇ ਕੰਮ ਕਰਨਗੇ। ਹੁਣ ਉਦਾਹਰਣ ਦਿੰਦੇ ਕਿਵੇਂ, ਕਹਿੰਦੇ ਜਿਵੇਂ ਕੋਈ ਬਾਦਸ਼ਾਹ ਸੀ ਤੇ ਬਾਦਸ਼ਾਹ ਦੇ ਤਿੰਨ ਸੂਬੇਦਾਰ ਸੀ, ਇੱਕ ਪੰਜਾਬ ਦਾ ਸੀ, ਇੱਕ ਹਿਮਾਚਲ ਦਾ ਹੋ ਗਿਆ, ਇੱਕ ਹਰਿਆਣੇ ਦਾ ਹੋ ਗਿਆ, ਏਦਾਂ ਮੰਨ ਲਈਏ ਮੋਟਾ ਜਿਹਾ ਵੀ ਤਿੰਨ ਜ਼ਿਲ੍ਹੇ, ਤਿੰਨ ਸਟੇਟਾਂ ਦੇ ਤਿੰਨ ਸੂਬੇਦਾਰ ਇੱਕ ਬਾਦਸ਼ਾਹ ਦੇ ਅੰਡਰ ਕੰਮ ਕਰਦੇ ਸਨ।
ਤੀਨੋ ਥਲ ਕੋ ਪਠਵਨ ਕੀਨ,
ਬਾਦਸ਼ਾਹ ਨੇ ਵੇਖਿਆ ਵੀ ਤਿੰਨ ਥਾਵਾਂ ਦੇ ਉੱਤੇ ਗੜਬੜ ਹੈ, ਤਿੰਨ ਸੂਬੇ ਨੇ, ਤਿੰਨ ਸੂਬੇਦਾਰ ਨੇ, ਵੀ ਤਿੰਨ ਸੂਬਿਆਂ ਦੇ ਵਿੱਚ ਗੜਬੜ ਹੈ।
ਤਬ ਤਿੰਨ ਕੋ ਸਿੱਖਿਆ ਸਿਖਰਾਈ,
ਬਾਦਸ਼ਾਹ ਨੇ ਉਹਨਾਂ ਤਿੰਨੇ ਸੂਬੇਦਾਰਾਂ ਨੂੰ ਭੇਜਣ ਵੇਲੇ ਵੀ ਫੌਜ ਦਿੱਤੀ ਵੀ ਤਿੰਨਾਂ ਸੂਬਿਆਂ ਦੇ ਵਿੱਚ ਮਾਹੌਲ ਗੜਬੜਾ ਹੈ, ਤੁਸੀਂ ਉੱਥੇ ਜਾ ਕੇ ਕੰਮ ਕਰਨਾ, ਤੇ ਤਿੰਨਾਂ ਨੂੰ ਸਮਝਾ ਕੇ ਭੇਜਿਆ।
ਤੀਨੋ ਮਿਲੂ ਪਰਸ ਪਰ ਜਾਈ,
ਇਹ ਆਖਿਆ ਵੀ ਤੁਸੀਂ ਤਿੰਨੇ ਮਿਲ ਜਾਓ, ਇਕੱਠੇ ਹੋ ਜਾਓ, ਤੁਹਾਡੀ ਜਿਹੜੀ ਸੈਨਾ ਹੈ, ਤੁਹਾਡੀ ਜਿਹੜੀ ਫੌਜ ਹੈ, ਉਹਨੂੰ ਆਪਣੇ ਨਾਲ ਤਿੰਨੇ ਇਕੱਠੇ ਕਰ ਲਓ।
ਦੁਸ਼ਮਣ ਬਲੀ ਆਏ ਸਮੁਦਾਈ,
ਇੱਕ ਇੱਕ ਸੂਬੇ ਤੇ ਜਾ ਕੇ ਹਮਲਾ ਕਰੋ, ਕਿਉਂਕਿ ਦੁਸ਼ਮਣ ਬੜਾ ਬਲੀ ਹੈ। ਜੇ ਤੁਸੀਂ ਇਕੱਲੇ ਇਕੱਲੇ ਜਾਓਗੇ ਥੋੜੀ ਥੋੜੀ ਫੌਜ ਲੈ ਕੇ ਤੇ ਤੁਸੀਂ ਹਾਰ ਜਾਓਗੇ। ਏਦਾਂ ਕਰੋ ਵੀ ਪਹਿਲਾਂ ਤੁਸੀਂ ਤਿੰਨੇ ਜਣੇ ਇਕੱਠੇ ਹੋ ਕੇ ਆਪਣੀ ਫੌਜ ਲੈ ਕੇ ਜਾਓ, ਕਿਉਂਕਿ ਜਿਹੜਾ ਦੁਸ਼ਮਣ ਹੈ ਉਹ ਬੜਾ ਬਲੀ ਹੈ।
ਪ੍ਰਥਮ ਸਰਹੰਦ ਕਰੋ ਤਕਰਾਈ,
ਇਹ ਕਰੋ ਵੀ ਪਹਿਲਾਂ ਸਰਹੰਦ ਸੂਬਾ ਮਾਰਨਾ ਤੁਸੀਂ। ਕਹਾਵਤ ਮਹਾਰਾਜ ਜੀ ਉਦਾਹਰਣ ਦੇ ਰਹੇ ਨੇ ਵੀ ਸਰਹੰਦ ਬੜਾ ਬਲਵਾਨ ਹੈ, ਵੀ ਤੁਸੀਂ ਤਿੰਨੇ ਸੂਬੇਦਾਰ ਇਕੱਠੇ ਹੋ ਕੇ ਫੌਜ ਲੈ ਕੇ ਪਹਿਲਾਂ ਸਰਹੰਦ ਤੇ ਫਤਿਹ ਕਰੋ।
ਹੁਣ ਤੀਨੋ ਲਵਪੁਰ ਕੋ ਸਾਧ,
ਸਰਹੰਦ ਜਿੱਤ ਕੇ ਫਿਰ ਤੁਸੀਂ ਤਿੰਨੇ ਲਾਹੌਰ ਤੇ ਚਲੇ ਜਾਓ, ਤੇ ਲਾਹੌਰ ਤੇ ਜਾ ਕੇ ਸਿੱਧ ਜੰਗ ਕਰਕੇ ਲਾਹੌਰ ਨੂੰ ਕਾਬੂ ਕਰਿਓ।
ਤਸਕਰ ਦੁਸ਼ਟ ਲਿਓ ਸਭ ਬਾਂਧ,
ਜਿਹੜਾ ਕੋਈ ਚੋਰ ਹੈ ਜਾਂ ਜਿਹੜਾ ਕੋਈ ਦੁਸ਼ਟ ਹੈ ਉਹਨੂੰ ਬੰਨ ਲੈਣਾ, ਉਹਨੂੰ ਸਜ਼ਾ ਦੇਣੀ ਹੈ।
ਪੁਨ ਤੀਨੋ ਕਸ਼ਮੀਰ ਸਿਧਾਵੋ,
ਲਾਹੌਰ ਜਿੱਤਣ ਤੋਂ ਬਾਅਦ ਫਿਰ ਤੁਸੀਂ ਤਿੰਨੇ ਕਸ਼ਮੀਰ ਨੂੰ ਚਲੇ ਜਾਓ, ਕਿਉਂਕਿ ਉੱਥੇ ਵੀ ਜਾ ਕੇ ਤੁਸੀਂ ਜਿੱਤ ਪ੍ਰਾਪਤ ਕਰਨੀ, ਕਸ਼ਮੀਰ ਚ ਵੀ ਦੁਸ਼ਟ ਨੇ। ਹਾਂਜੀ,
ਇਸਕੋ ਸਾਧੂ ਅਪਨ ਬਣਾਵੋ,
ਫਿਰ ਤੁਸੀਂ ਕਸ਼ਮੀਰ ਤੇ ਵੀ ਜੰਗ ਕਰਕੇ ਉਹਨੂੰ ਆਪਣੇ ਵਸ ਕਰਕੇ ਕਾਬੂ ਕਰਕੇ ਇਹਦਾ ਤਿੰਨੇ ਸੂਬੇ ਸ਼ਾਂਤ ਕਰਨੇ। ਸਰਹੰਦ ਤੇ ਜਾਣਾ ਪਹਿਲਾਂ ਤਿੰਨਾਂ ਨੇ ਰਲ ਕੇ, ਫਿਰ ਜਾਣਾ ਲਾਹੌਰ, ਲਾਹੌਰ ਤੇ ਕਬਜ਼ਾ ਕਰਕੇ ਫਿਰ ਜਾਣਾ ਕਸ਼ਮੀਰ। ਹਾਂਜੀ,
ਪੁਨ ਤੀਨੋ ਗਮਨੋ ਹੋਏ ਜੁਦੇ,
ਜਦੋਂ ਤਿੰਨੇ ਸੂਬੇ ਤੁਹਾਡੇ ਵਸ ਵਿੱਚ ਆ ਗਏ, ਫਿਰ ਇੱਕ ਸੂਬੇ ਦੇ ਵਿੱਚ ਲਾਹੌਰ ਦੇ ਵਿੱਚ ਇੱਕ ਸੂਬੇਦਾਰ ਬਹਿ ਜਾਓ, ਦੂਜੇ ਵਿੱਚ ਦੂਜਾ ਚਲੇ ਜਾਓ, ਤੀਜੇ ਚ ਤੀਜਾ ਆ ਜਾਓ, ਏਦਾਂ ਫਿਰ ਤਿੰਨੇ ਸੂਬੇਦਾਰ ਤੁਸੀਂ ਵੱਖੋ ਵੱਖਰੇ ਸੂਬਿਆਂ ਚ ਸੂਬੇਦਾਰੀ ਕਰਿਓ, ਪਰ ਪਹਿਲਾਂ ਤਿੰਨੇ ਰਲ ਕੇ ਜਿੱਤਿਓ, ਇਕੱਲੇ ਇਕੱਲੇ ਨਾ ਜਾਇਓ। ਹਾਂਜੀ,
ਤ੍ਰੈਪੁਰ ਕਰੇ ਰਾਜ ਸ਼ੁਭ ਤਦੇ,
ਤੁਸੀਂ ਤਿੰਨਾਂ ਨਗਰਾਂ ਵਿੱਚ ਆਪੋ ਆਪਣਾ ਰਾਜ ਕਰਿਓ, ਇੱਕ ਜਣਾ ਕਸ਼ਮੀਰ ਰਾਜ ਕਰਿਓ, ਇੱਕ ਜਣਾ ਲਾਹੌਰ ਤੇ ਇੱਕ ਜਣਾ ਸਰਹੰਦ ਤੇ ਰਾਜ ਕਰਿਓ।
ਜੁਦੇ ਜੁਦੇ ਜੇ ਪ੍ਰਥਮ ਸਿਧਾਰੋ,
ਜੇ ਤੁਸੀਂ ਪਹਿਲਾਂ ਹੀ ਵੱਖੋ ਵੱਖਰੇ ਗਏ,
ਹੋਏ ਨਾ ਬਿਜੇ ਕਾਜ ਉਰਤਾਰੋ,
ਤੁਹਾਡੀ ਜਿੱਤ ਨਹੀਂ ਹੋਣੀ ਕਿਉਂਕਿ ਤੁਸੀਂ ਫੌਜ ਵੰਡ ਲੋਗੇ ਆਪਸ ਚ ਤੇ ਤੁਹਾਡੀ ਜਿੱਤ ਨਹੀਂ ਹੋਣੀ।
ਤਿੰਨੋ ਮਿਲੇ ਕਰੋ ਸਬਕਾਰ,
ਜੇ ਤੁਸੀਂ ਤਿੰਨੇ ਮਿਲ ਕੇ ਕਰੋਗੇ ਹਮਲਾ ਪਹਿਲਾਂ ਸਰਹੰਦ ਤੇ ਫਿਰ ਲਾਹੌਰ ਤੇ ਫਿਰ ਕਸ਼ਮੀਰ ਤੇ ਫਿਰ ਤੁਸੀਂ ਜਿੱਤ ਜਾਓਗੇ।
ਲੱਕ ਇਹੋ ਤਿੰਨੋ ਤਿਸੀ ਪ੍ਰਤਾਰ,
ਕਹਿੰਦੇ ਇਸੇ ਤਰ੍ਹਾਂ ਇਹ ਤਿੰਨ ਨੇ ਸੂਬੇਦਾਰ ਤੁਹਾਡੇ ਕਿਹੜੇ ਕਿਹੜੇ ਵਾਸ਼ਨਾ ਸ਼ਹਿ ਮਨੋਨਾਸ ਤੇ ਤਤਵ ਗਿਆਨ, ਇਹ ਤਿੰਨ ਸੂਬੇਦਾਰ ਨੇ। ਮਹਾਰਾਜ ਜੀ ਕਹਿੰਦੇ ਨਾ ਤਿੰਨਾਂ ਨੂੰ ਨਾਲ ਲੈ ਕੇ ਚੱਲਿਓ, ਫਿਰ ਜਾ ਕੇ ਜਿੱਤ ਕਰੋਗੇ ਆਪਣੇ ਅੰਦਰ ਸਵਾਤਮ ਸਵਰੂਪ ਦੀ ਪ੍ਰਾਪਤੀ ਲਈ। ਜੇ ਕੱਲਾ ਕੱਲਾ ਕਰੋਗੇ ਪਹਿਲਾਂ ਮੈਂ ਮਨ ਮਾਰ ਲਾਂ, ਫਿਰ ਮੈਂ ਵਾਸ਼ਨਾਵਾਂ ਨੂੰ ਖਤਮ ਕਰੂੰਗਾ, ਫਿਰ ਮੈਂ ਤਤਵ ਗਿਆਨ ਦਾ ਅਭਿਆਸ ਕਰੂੰਗਾ, ਗੁਰਬਾਣੀ ਫਿਰ ਪੜੂੰਗਾ, ਕਹਿੰਦੇ ਗਏ ਏਦਾਂ ਨੀ ਗੱਲ ਬਣਨੀ, ਤਿੰਨੇ ਕੰਮ ਇਕੱਠੇ ਹੀ ਚਲਾਣੇ ਪੈਣੇ ਆ। ਸਿਮਰਨ ਪ੍ਰਾਣਾ ਦਾ ਨਿਰੰਤਰਨ ਸਿਮਰਨ ਦੁਆਰਾ, ਨਾਲ ਨਾਲ ਵਾਸ਼ਨਾਵਾਂ ਨੂੰ ਖਤਮ ਕਰਨ ਵਾਸਤੇ ਪਦਾਰਥਾਂ ਨੂੰ ਨਸ਼ਵਰ ਜਾਣਨਾ, ਨਾਲ ਨਾਲ ਗੁਰਬਾਣੀ ਪੜ੍ਹ ਕੇ ਗੁਰਬਾਣੀ ਦਾ ਅਭਿਆਸ ਕਰਕੇ ਤਤਵ ਦਾ ਗਿਆਨ ਜਾਣਨਾ, ਬ੍ਰਹਮ ਦਾ ਨਿਰਣੈ ਕਰਨਾ, ਜਿਹਨੂੰ ਤਤਵ ਗਿਆਨ ਕਹਿੰਦੇ। ਮਹਾਰਾਜ ਕਹਿੰਦੇ ਨਾ ਤਿੰਨਾਂ ਨੂੰ ਇਕੱਠੇ ਲੈ ਕੇ ਚੱਲਣਾ।
ਨ੍ਰਿਪ ਅਗਿਆਨ ਜੋ ਚਮੂ ਵਿਕਾਰ,
ਜਿਹੜਾ ਅਗਿਆਨ ਰੂਪੀ ਰਾਜਾ ਹੈ, ਜਿਹਦੀ ਵਿਕਾਰਾਂ ਰੂਪੀ ਫੌਜ ਹੈ, ਕਿਉਂਕਿ ਇਹਨਾਂ ਨਾਲ ਵੀ ਜੰਗ ਹੋਣਾ ਨਾ। ਜੇ ਤੁਸੀਂ ਇਹ ਤਿੰਨ ਸੂਬੇਦਾਰ ਲੈ ਕੇ ਚੱਲੇ ਹੋ, ਤੁਹਾਡੇ ਨਾਲ ਵੀ ਸੈਨਾ ਹੈ। ਸੈਨਾ ਕਿਹੜੀ ਹੈ? ਸਤ ਸੰਦੋਖ ਦਇਆ ਖਿਮਾ ਸ਼ੁਭ ਗੁਣ, ਇਹ ਸਾਡੀ ਸੈਨਾ ਸ਼ੁਭ ਗੁਣਾਂ ਦੀ। ਦੂਜੇ ਪਾਸੇ ਅਗਿਆਨ ਰਾਜਾ, ਅਗਿਆਨ ਜਿਹੜਾ ਰਾਜਾ ਉਹਦੀ ਫੌਜ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਬਖੀਲੀ ਦੁਐਸ਼ ਨਿੰਦਾ ਚੁਗਲੀ, ਬੜੀ ਬਲੀ ਆ ਉਹ ਵੀ, ਬੜੇ ਬਲਵਾਨ ਨੇ। ਇਧਰੋਂ ਤੁਸੀਂ ਵੀ ਆਪਣੀ ਫੌਜ ਲੈ ਕੇ ਜਾਓ, ਇਧਰੋਂ ਗਿਆਨ ਰੂਪੀ ਰਾਜਾ, ਉਧਰ ਅਗਿਆਨ ਰੂਪੀ ਰਾਜਾ। ਤੋ ਇਸ ਪ੍ਰਕਾਰ ਨਾਲ ਕਹਿੰਦੇ ਜਦੋਂ ਜੰਗ ਹੋਵੇਗਾ, ਫਿਰ ਬੜਾ ਭਿਆਨਕ ਜੰਗ ਹੋਵੇਗਾ, ਕਮਾਸਾਨ ਜੰਗ ਹੋਵੇਗਾ। ਇਸ ਜੰਗ ਦੇ ਦੌਰਾਨ ਉਹ ਜਿੱਤਣਗੇ ਜਿਹੜੇ ਸਾਧਨਾ ਜ਼ਿਆਦਾ ਕਰਨਗੇ ਤੇ ਵਿਕਾਰ ਭੱਜਣਗੇ, ਉਹਨਾਂ ਨੂੰ ਭਗਦੜ ਹੋਵੇਗੀ ਭੱਜਣਗੇ, ਤੇ ਅਗਿਆਨ ਦੀ ਨਿਰਵਿਰਤੀ ਹੋਵੇਗੀ ਤੇ ਗਿਆਨ ਹੀ ਗਿਆਨ ਛਾ ਜਾਏਗਾ, ਅਗਿਆਨ ਰੂਪੀ ਰਾਜਾ ਛੱਡ ਜਾਏਗਾ ਇਸ ਸਰੀਰ ਰੂਪੀ ਦੇਸ਼ ਨੂੰ, ਇਸ ਸਰੀਰ ਰੂਪੀ ਦੇਸ਼ ਨੂੰ ਛੱਡ ਕੇ ਅਗਿਆਨ ਜਾਏਗਾ ਔਰ ਗਿਆਨ ਇਹਦੇ ਹਿਰਦੇ ਵਿੱਚ ਆ ਕੇ ਨਿਵਾਸ ਕਰ ਜਾਏਗਾ। ਹਾਂਜੀ,
ਸਭ ਥਲ ਲੀਨ ਗੁਣਨ ਬਿਦਾਰੇ,
ਗੁਣਾਂ ਦੇ ਸਹਿਤ ਫਿਰ ਸਾਰੀਆਂ ਥਾਵਾਂ ਜਿੱਤੀਆਂ ਜਾਂਦੀਆਂ ਨੇ।
ਖੈ ਵਾਸ਼ਨ ਅਰ ਮਨ ਕੋ ਨਾਸ਼,
ਤਾਂ ਮਨ ਦੀ ਵਾਸ਼ਨਾਵਾਂ ਨੂੰ ਖੈ ਕਰਨਾ ਤੇ ਮਨ ਨੂੰ ਸਮਾਪਤ ਕਰਨਾ।
ਤਤਵ ਗਿਆਨ ਇਨ ਕਰ ਅਭਿਆਸ,
ਤੀਜਾ ਹੈ ਤਤਵ ਗਿਆਨ। ਮਹਾਰਾਜ ਕਹਿੰਦੇ ਨਾ ਤਿੰਨਾਂ ਦਾ ਅਭਿਆਸ ਕਰੋ ਗੁਰਸਿੱਖੋ, ਇਹਨਾਂ ਤਿੰਨਾਂ ਦੀ ਸਾਧਨਾ ਕਰੋ ਭਾਈ ਭਾਨੂ ਜੀ।
ਸਾਸ ਸਾਸ ਸਿਮਰੂ ਸਤਨਾਮ,
ਔਰ ਸਵਾਸ ਸਵਾਸ ਵਾਹਿਗੁਰੂ 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 ਜਪੋ। ਜਿਵੇਂ ਉੱਪਰ ਦੱਸਿਆ ਇਹਨੇ ਵੀ ਸਵਾਸਾਂ ਨੂੰ ਕਿਵੇਂ ਨਿਰੰਤਰਣ ਕਰਨਾ, ਹਰ ਸਾਹ ਨਾਲ ਸਾਧਨਾ ਕਰਨੀ, ਨੇਤਰ ਮੁੰਦ ਕੇ ਬੈਠਣਾ ਕੁਝ ਸਮੇਂ ਲਈ ਬਹੁਤ ਸਾਡੇ ਵਾਸਤੇ। ਤਾਂ ਖਾਲਸਾ ਜੀ, ਇੱਕ ਬੜੀ ਵੱਡੀ ਇਹ ਸਮੱਸਿਆ ਆ ਗਈ, ਅਸੀਂ ਬੈਠਣਾ ਛੱਡ ਦਿੱਤਾ ਸਾਧਨਾ ਚ। ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰੋ, ਨਿਤਨੇਮ ਦੇ ਨਾਲ ਕੁਝ ਸਮਾਂ ਅੱਧਾ ਘੰਟਾ ਘੰਟਾ ਬੈਠਣ ਦਾ ਯਤਨ ਕਰਨਾ ਚਾਹੀਦਾ ਕਿ ਨੇਤਰ ਮੁੰਦ ਕੇ ਸਵਾਸਾਂ ਵੱਲ ਵੇਖਣਾ, ਸਵਾਸਾਂ ਵੱਲ ਵੇਖਣਾ ਯਾਨੀ ਕਿ ਮਹਿਸੂਸ ਕਰਨਾ ਵੀ ਸਵਾਸ ਆ ਰਿਹਾ ਜਾ ਰਿਹਾ। ਇਹ ਸਾਧਨਾ ਕਰਦੇ ਜਦੋਂ ਸਵਾਸ ਅੰਦਰ ਆਵੇ ਤੇ ਵਾਹੇ ਤੇ ਬਾਹਰ ਆਵੇ ਤੇ ਗੁਰੂ ਦਾ ਚਿੰਤਨ ਕਰੀ ਜਾਣਾ, ਇਉਂ ਫਿਰ ਸਵਾਸ ਸਵਾਸ ਸਿਮਰਨ ਹੁੰਦਾ। ਇਹਦੇ ਬਾਬਤ ਮਹਾਰਾਜ ਜੀ ਨੇ ਕਿਹਾ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਕਿ ਸਵਾਸ ਸਵਾਸ ਪਰਮੇਸ਼ਰ ਦਾ ਚਿੰਤਨ ਕਰਨਾ, ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ। ਤੋ ਹਰ ਸਾਹ ਨਾਲ ਪਰਮੇਸ਼ਰ ਦੇ ਨਾਮ ਨੂੰ ਸਿਮਰਨਾ ਹੈ।
ਸ਼ਬਦ ਵਿਚਾਰ ਲਓ ਬਿਸਰਾਮ,
ਔਰ ਸ਼ਬਦ ਦੀ ਗੁਰਬਾਣੀ ਦੀ ਵਿਚਾਰ ਕਰਕੇ फिर तुसी अपने निज स्वरूप दे विच विश्राम कहिए टिकाणा प्राप्त करना है।
सुन सगरी मन आनंद पाए।
भाई जगनानंद जी और भाई भानू जी ने जदों महाराज जी दे वचन सुने सुन के सारयां दे हिरदयां च आनंद ही आनंद वरत गया।
तिम कीनस जिम गुरु बताए।
जिवें सतगुरु सच्चे पातशाह जी महाराज जी ने दस्या उसे प्रकार नाले गुरसिख साधना करन लगे।
जैत सिंगारू जुग सिख पारी।
इसे तरह भाई जैत जी भाई सिंगारू जी ए बड़े प्यारे गुरसिख ने गुरदेव दे महाराज जी दी शरण आए। आओ कथा आप जी अगलिया प्रसंगा च सरवण करोगे।